ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਤ ਤੁਰੇ ਦਿਨ ਰਹੇ ਲੁਕਾਏ, ਕਈਅਣ ਲੀਨੇ ਕੁੰਬਲ ਬਣਾਏ, ਕਈਅਣ ਰਹੇ ਕਰ ਤੀਜੇ ਥਾਏ, ਕਈ ਰਹੇ ਪਰਦੇਸੇ ਜਾਏ, ਰਾਤ ਤੁਰੇ ਦਿਨ ਰਹੇ ਲੁਕਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਪੂਰਨ ਪਰਮੇਸ਼ਰ ਸਤਿਗੁਰ ਪੁਰਖ ਅਗਾਦ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ, ਫੌਜਾਂ ਦੇ ਮਾਲਕ ਵਾਲੀਏ ਦੋ ਜਹਾਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ, ਜੁਗੋ ਜੁਗਾ ਟਲ ਬਾਣੀ ਕੇ ਬੋਹਿਥ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ, ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰ ਜੀ ਦੇ ਮਹਾਨ ਤੋਂ ਮਹਾਨ ਉੱਤਮ ਸ੍ਰੇਸ਼ਟ ਦਰਸ਼ਨ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ, ਆਪ ਸੰਗਤਾਂ ਨੇ ਧੁਰ ਕੀ ਬਾਣੀ ਸੱਚ ਕੀ ਬਾਣੀ ਦੇ ਜਾਪ ਸਰਵਣ ਕੀਤੇ ਹੈ। ਹੁਣ ਜੋ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਉਸਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਆਪ ਸੰਗਤ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਜਿਸ ਖਾਲਸੇ ਨੂੰ ਗੁਰੂ ਜੀ ਨੇ ਕਿਹਾ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਇਹ ਜਿਹੜਾ ਖਾਲਸਾ ਹੈ ਇਹ ਮੇਰਾ ਪੂਰਾ ਸਤਿਗੁਰੂ ਹੈ। ਪੂਰਾ ਸਤਿਗੁਰੂ ਕਿਸੇ ਨੂੰ ਕਹਿ ਦੇਣਾ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਵਡਿਆਈ ਦਿੱਤੀ, ਜਿਸ ਖਾਲਸੇ ਨੂੰ ਗੁਰੂ ਜੀ ਨੇ ਸਤਿਗੁਰ ਪੂਰਾ ਕਿਹਾ ਉਸ ਖਾਲਸੇ ਦੇ ਬੜਾ ਭਿਆਨਕ ਸਮਾਂ ਹਕੂਮਤ ਨੇ ਜਿਹੜਾ ਲੈ ਆਉਂਦਾ। ਸਮੇਂ ਦੀ ਚਾਲ ਚੱਲਦੀ ਗਈ, ਇਹ ਜ਼ਕਰੀਆ ਖਾਂ ਵਰਗਿਆਂ ਨੇ ਜ਼ੁਲਮ ਨੂੰ ਜਿਹੜਾ ਹੈ ਸਭ ਤੋਂ ਅੱਗੇ ਕਰਕੇ ਅਤੇ ਸਿੰਘਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ, ਜਿਸ ਕਰਕੇ ਉਹ ਰੱਬ ਦੇ ਘਰ ਫਰਿਆਦ ਪਹੁੰਚੀ। ਜਦੋਂ ਸਿੱਖਾਂ ਦੇ ਬਾਲ ਬੱਚਾ, ਜੋ ਇਸਤਰੀਆਂ, ਘਰ ਵਾਲੀਆਂ, ਪਰਿਵਾਰਾਂ ਨੂੰ ਇਹ ਸਾਰਿਆਂ ਨੂੰ ਪੀੜਨ ਲੱਗੇ, ਮਾਰਨ ਲੱਗੇ, ਉਹ ਵਾਹਿਗੁਰੂ ਦੇ ਘਰ ਫਰਿਆਦ ਪਹੁੰਚੀ। ਉਹ ਮਾਲਕ ਬੜਾ ਦਿਆਲੂ ਹੈ, ਕਿਉਂਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮਸਾ ਅਗਨ ਮਹਿ ਸਾੜੀ, ਪੂਰਾ ਨਿਉ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਉਹ ਮਾਲਕ ਜਿਹੜਾ ਰੱਬ ਹੈ ਉਹ ਫਿਰ ਨਿਆਂ ਕਰਦਾ ਹੈ। ਜਿਹੜੇ ਵੇ ਦੋਸ਼ਿਆਂ ਮਾੜਿਆਂ ਦੇ ਲੋਕ ਕਚੀਚੀਆਂ ਜੇ ਲੈ ਕੇ ਪੈਂਦੇ ਹੈ, ਫਿਰ ਰੱਬ ਉਹਨਾਂ ਨੂੰ ਜੇ ਉਹਨਾਂ ਦੀ ਦਾੜੀਆਂ ਅਤੇ ਉਹਨਾਂ ਦੇ ਮੂੰਹ ਸਾੜਦਾ ਹੈ, ਪੂਰਾ ਨਿਆਂ ਕਰਦਾ ਹੈ ਮਾਲਕ। ਉਹ ਵਾਹਿਗੁਰੂ ਦੇ ਘਰ ਨਿਆਂ ਹੋਇਆ। ਇਹ ਨਾਦਰ ਸ਼ਾਹ ਜਿਹੜਾ ਇਹ ਰਾਨ ਤੋਂ ਚੜ ਕੇ ਆਇਆ, ਇਹ ਤੁਰਕਾਂ ਦੀ ਨੈਸੀ ਜੜ ਪੁੱਟੀ ਹੈ ਤੇ ਵੀ ਤੁਰਕੀ ਸੀ। ਤੁਰਕਾਂ ਨੇ ਤੁਰਕਾਂ ਨੂੰ ਗਾਲਿਆਂ ਨੇ 70,000 ਜਿਹੜਾ ਬੰਦਾ, 70,000 ਲਾਸ਼ ਨੇ ਦਿੱਲੀ ਦੇ ਵਿੱਚ 12 ਘੰਟਿਆਂ ਦੇ ਵਿੱਚ ਵਿਛਾਈ ਅਤੇ ਦਿੱਲੀ ਨੂੰ ਨੇ ਚੰਗੀ ਤਰ੍ਹਾਂ ਲੁੱਟਿਆ। ਮੁਹੰਮਦ ਸ਼ਾਹ ਰੰਗੀਲੇ ਦੇ ਖਾਨਦਾਨ ਵਿੱਚ ਚੰਗੀਆਂ ਚੰਗੀਆਂ ਜਿਹੜੀਆਂ ਸੁੰਦਰ ਸਹਿਜਾਦੀਆਂ, ਮੁਗਲੀਆ ਸਲਤਨਤ ਦੀਆਂ, ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਨਾਲ ਆਪਣਾ ਨਿਕਾਹ ਪੜ੍ਹਾਇਆ, ਆਪਣੇ ਪੁੱਤਰ ਦਾ ਵਿਆਹ ਵੀ ਉੱਥੇ ਕੀਤਾ। ਇਸ ਤਰ੍ਹਾਂ ਹੋਰ ਜਿਹੜੇ ਆਪਣੇ ਨੌਕਰ ਚੰਗੇ ਚੰਗੇ ਆਪਣੇ ਅਹਿਲਕਾਰ ਜੋ ਇਹਨੇ ਭਣੇਵੇ ਭਤੀਜੇ ਸਾਰੇ ਨੇ ਉੱਥੇ ਹੀ ਉਹਨਾਂ ਨੂੰ ਉਹਨਾਂ ਦੇ ਵਿਆਹ ਕੀਤੇ ਅਤੇ ਹਿੰਦੁਸਤਾਨ ਦੇ ਵੀ 50,000 ਲੋਕਾਂ ਨੂੰ ਬੰਦੀ ਬਣਾ ਕੇ ਲੈ ਚੱਲਿਆ ਸੀ, ਜਿਹਦੇ ਵਿੱਚ 22,000 ਹਿੰਦੂਆਂ ਦੀਆਂ ਲੜਕੀਆਂ ਸਨ। ਉਹ ਖਾਲਸਾ ਜਿਸ ਨਾਦਰ ਸ਼ਾਹ ਦੇ ਨਾਲ ਕੋਈ ਟੱਕਰ ਨਹੀਂ ਲੈ ਸਕਿਆ, ਖਾਲਸੇ ਨੇ ਟੱਕਰ ਲਈ। ਇਹ ਜਦੋਂ ਆਪਣਾ ਧਨ ਮਾਲ ਲੁੱਟ ਕੇ ਦਿੱਲੀ ਨੂੰ ਭੇਜਦਾ ਸੀ ਕਾਬਲ ਕੰਧਾਰ ਨੂੰ, ਇੱਧਰੋਂ ਬਾਬਾ ਦੀਪ ਸਿੰਘ ਜੀ, ਭਾਈ ਨਵਾਬ ਕਪੂਰ ਸਿੰਘ ਜੀ, ਸ਼ਹੀਦ ਬਿਲਾਸ ਦੇ ਮੁਤਾਬਕ ਭਾਈ ਸੁੱਖਾ ਸਿੰਘ, ਭਾਈ ਜੱਸਾ ਸਿੰਘ ਆਹਲੂਵਾਲੀਆ ਇਤਿਹਾਦਕ ਜਿਹੜੇ ਸਿੱਖ ਸਨ ਮੁਖੀ ਮੁਖੀ, ਇਹਨਾਂ ਨੇ 2,000 ਦਾ ਜੱਸਾ ਬਣਾਇਆ ਹੋਇਆ ਸੀ। ਇਹਨਾਂ ਦੇ ਜਿਹੜਾ ਮਾਲ ਲੁੱਟ ਲੁੱਟ ਕੇ ਗਰੀਬਾਂ ਵਿੱਚ ਵੰਡਣਾ, ਅਤੇ ਉਹ ਜਿਹੜੇ 22,000 ਹਿੰਦੂ ਦੀਆਂ ਲੜਕੀਆਂ ਸਨ ਉਹਨਾਂ ਨੂੰ ਵੀ ਛਡਾਇਆ, ਅਤੇ ਜਿਹੜੇ ਹੋਰ ਬੱਚੇ ਜਵਾਨ ਇਹ ਬੰਦੀ ਬਣਾ ਕੇ ਸਾਰੇ 50,000 ਲੈ ਕੇ ਜਾ ਰਿਹਾ ਸੀ ਨਾਦਰ ਸ਼ਾਹ, ਉਹਨਾਂ ਨੂੰ ਛਡਾਇਆ। ਇਹ ਫਿਰ ਜਦੋਂ ਆਪ ਵਾਪਸ ਆਇਆ, 1 ਸਾਲ ਚੰਗੀ ਲੁੱਟ ਮਚਾ ਕੇ ਦਿੱਲੀ ਵਿੱਚ ਲਾਹੌਰ ਵਿੱਚ ਆ ਕੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ ਵੀ ਇਹ ਕੌਣ ਹੈ ਜਿਨ੍ਹਾਂ ਨੇ ਮੈਨੂੰ ਹੱਥ ਪਾ ਲਿਆ ਹੈ, ਮੈਂ ਬੱਬਰ ਸ਼ੇਰ ਵਾਂਗ ਅਤੇ ਬੱਬਰ ਸ਼ੇਰ ਦੀ ਦਾੜ ਵਿੱਚੋਂ ਮਾਸ ਕੱਢਣ ਦੀ ਹਿੰਮਤ ਕਿਹਨੇ ਕੀਤੀ ਹੈ, ਮੈਂ ਉਹਨਾਂ ਦਾ ਮਲੀਆ ਮੇਟ ਕਰ ਦਾਂਗਾ, ਤੂੰ ਮੈਨੂੰ ਦੱਸ, ਮੈਂ ਉਹਨਾਂ ਦਾ ਨਾਮ ਨਿਸ਼ਾਨ ਨਹੀਂ ਰਹਿਣ ਦਿਆਂਗਾ। ਉਹਨੇ ਦੱਸਿਆ ਜ਼ਕਰੀਆ ਖਾਨ ਨੇ, ਕਹਿੰਦਾ ਨਾਦਰ ਸ਼ਾਹ ਕੀ ਦੱਸੀਏ ਤੈਨੂੰ, ਇਹਦੇ ਐਸੀ ਕੌਮ ਹੈ, ਕੋਈ ਖਾਲਸਾ ਨਾਮ ਕਰਕੇ ਇਹਨਾਂ ਨਾਮ ਰੱਖਿਆ ਹੈ, ਇਹਦੇ ਵਿੱਚ ਵੱਖਰਾ ਕੋਈ ਤਰੀਕਾ ਹੈ ਇਹਨਾਂ ਦਾ, ਨਾ ਇਹ ਹਿੰਦੂ ਹੈ ਨਾ ਇਹ ਮੁਸਲਮਾਨ ਹਨ, ਅਤੇ ਇਹ ਤੂੰ ਸਮਝ ਲਾ ਵੀ ਖੁਦਾਈ ਚਸ਼ਮਾ ਹੈ, ਖੁਦਾ ਨੇ ਪੈਦਾ ਕੀਤੇ ਹਨ, ਇਹਦੇ ਬਰਸਾਤਾਂ ਦੀਆਂ ਖੁੰਬਾਂ ਵਾਂਗ ਨਿਕਲਦੇ ਆਉਂਦੇ ਹੈ, ਪਲੇ ਪਲਾਏ ਆਪੇ ਮਜ਼ਹਬ ਦੇ ਧਰਮ ਦੀ ਲੜਾਈ ਵਿੱਚ ਲੜੀ ਜਾਂਦੇ ਹੈ। ਆ ਸਾਡੇ ਬੰਦੇ ਲੱਖਾਂ ਦੇ ਲੱਖਾਂ ਜਿਹੜੇ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਮਰ ਗਏ ਹੈ, ਇਹ ਥੋੜ੍ਹੇ ਜਿਹੇ ਹੈ, ਪਰ ਜਿਵੇਂ ਭੰਬੱਕੜ ਆਉਂਦਾ ਹੈ ਨਾ ਦੀਵੇ ਦੀ ਲਾੜ 'ਤੇ, ਇਸ ਤਰ੍ਹਾਂ ਸ਼ਹੀਦ ਹੋਣ ਲਈ ਜੰਗ ਵਿੱਚ ਆਉਂਦੇ ਹੈ। ਪਤਾ ਨਹੀਂ ਕਿ ਇਹਨਾਂ ਦੇ ਘੋੜੇ ਦੇ ਆਪ ਲੋਹੇ ਦੇ ਬਣੇ ਹੈ, 100-100 ਇਹ ਮੀਲ ਤੱਕ ਜਿਹੜਾ ਹੈ ਸਫ਼ਰ ਤੈਅ ਕਰ ਜਾਂਦੇ ਹੈ, ਇਸ ਤਰ੍ਹਾਂ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ, ਖੜ੍ਹੇ ਖੜ੍ਹੇ ਸੌਂ ਲੈਂਦੇ ਹੈ। ਇਹਨਾਂ ਦਾ ਕੋਈ ਨਿਸ਼ਾਨੀ ਨਾ, ਇਹਨਾਂ ਦਾ ਘਰ ਹੈ ਨਾ ਕਾਟ ਹੈ, ਨਾ ਕਿਲ੍ਹਾ ਹੈ ਨਾ ਦੇਸ਼ ਹੈ, ਇਹਨਾਂ ਦਾ ਕੁਝ ਵੀ ਨਹੀਂ ਹੈ। ਇਹ ਹਿੰਦੂਆਂ ਵਾਂਗ ਨਾ ਰਾਮ ਰਾਮ ਕਹਿੰਦੇ ਹੈ, ਨਾ ਇਹ ਸਲਾਮ ਹੀ ਕਹਿੰਦੇ ਮੁਸਲਮਾਨਾਂ ਵਾਂਗ, ਹੋਰ ਹੀ ਇਹ ਕਹਿੰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ, ਇਸ ਤਰ੍ਹਾਂ ਬੁਲਾਉਂਦੇ ਹੈ ਅਤੇ ਪਤਾ ਨਹੀਂ ਜੋਸ਼ ਕਿੱਥੋਂ ਆ ਜਾਂਦਾ ਇਹਨਾਂ 'ਚ। ਇੱਕ ਇੱਕ ਜਾਣਾ ਇਹ 100-100 ਜਾਣੇ ਦੇ ਭਾਰੂ ਪੈਂਦਾ ਹੈ, ਹੋਰ ਕੀ ਦੱਸਾਂ। ਇਹਨਾਂ ਦੇ ਜਿਹੜੇ ਜ਼ਖਮ ਹੈ ਉਹਦੇ ਜਿਵੇਂ ਗੈਂਡੇ ਦੇ ਜ਼ਖਮ ਮਿਲਦੇ ਆ, ਗੈਂਡਿਆਂ ਵਾਂਗ ਇਹਨਾਂ ਦੇ ਜ਼ਖਮ ਮਿਲ ਜਾਂਦੇ ਹੈ। ਜਿਸ ਤਰ੍ਹਾਂ ਆ ਗੁਲਾਬ ਦੀਆਂ ਡੰਡੀਆਂ ਕੱਟੀ ਦੀਆਂ ਅਤੇ ਉਹ ਵੱਧਦੀਆਂ ਜਾਂਦੀਆਂ, ਇਸੇ ਤਰ੍ਹਾਂ ਇਹ ਵੱਧਦੇ ਹੀ ਜਾਂਦੇ ਹੈ, ਇਹ ਹੱਥ ਨਹੀਂ ਆਉਂਦੇ ਕੀ ਤੈਨੂੰ ਦੱਸੀਏ ਇਹਨਾਂ ਦਾ। ਉਹ ਸੁਣ ਕੇ ਨਾਦਰ ਸ਼ਾਹ ਕਹਿਣ ਲੱਗਾ ਜੇ ਤੂੰ ਇਹੋ ਜਿਹੀ ਦੱਸਦਾ ਵੀ ਇਹੋ ਜਿਹੀ ਕੌਮ ਹੈ ਤਾਂ ਫਿਰ ਸੁਣ ਲਾ ਵੀ ਇੱਕ ਦਿਨ ਇਹਨਾਂ ਦਾ ਰਾਜ ਆਉਣਾ, ਤੇਰਾ ਕੋਈ ਇਹਨਾਂ ਦੇ ਨਾਲ ਟਾਕਰਾ ਕਰਨ ਦਾ ਕੋਈ ਮਤਲਬ ਨਹੀਂ ਹੈ। ਇਹ ਸੁਣ ਕੇ ਜ਼ਕਰੀਆ ਖਾਨ ਨੂੰ ਬੜਾ ਕਹਿਰ ਚੜਿਆ। ਉਹ ਨਾਦਰ ਸ਼ਾਹ ਦੇ ਕਹਿ ਕੇ ਚਲਾ ਗਿਆ ਵੀ ਆਪਣੀ ਭੁਗਤੋ, ਇਹ ਤੁਸਾਂ ਨੇ ਕਰਤੂਤਾਂ ਮਾੜੀਆਂ ਕੀਤੀਆਂ ਦੇ ਫਲ 'ਤੇ ਪਾਉਣਾ ਪੈਣਾ ਹੈ। ਇਹਨੇ ਖਿੱਚ ਕੇ ਇਹ ਠਾਣ ਲਈ ਵੀ ਸਿੰਘ ਕੋਈ ਛੱਡਣਾ ਨਹੀਂ ਹੈ। ਇਹਨੇ ਨਾਮ ਰੱਖ ਦਿੱਤੇ ਵੀ ਜਿਹੜਾ ਸਿੰਘਾਂ ਕੇਸਾ ਧਾਰੀ ਕੋਈ ਮਿਲਦਾ ਉਹਨੂੰ ਮਾਰ ਕੇ ਮੇਰੇ ਕੋਲ ਲੈ ਆਓ, ਜਾਂ ਪਤਾ ਦੱਸੇ ਉਹਨੂੰ ਮੈਂ ਜਿਹੜਾ ਨਾਮ ਦੇਵਾਂਗਾ, ਚੰਗੇ ਅਹੁਦੇ ਦੇਵਾਂਗਾ। ਇਹ ਜ਼ਕਰੀਆ ਖਾਨ ਨੇ 6 ਸਾਲ ਸਾਧ ਸੰਗਤ ਜੀ ਨੇ ਤਾਂ ਹੱਦ ਹੀ ਤੋੜ ਦਿੱਤੀ ਜ਼ੁਲਮ ਦੀ, ਜ਼ੁਲਮ ਦੀਆਂ ਨੇ ਹਨੇਰੀਆਂ ਢਾ ਦਿੱਤੀਆਂ। ਇਸ ਤਰ੍ਹਾਂ ਖਾਲਸੇ ਨੇ ਉਹ ਗੁਰੂ ਦੀ ਸਿੱਖੀ ਵਿੱਚ ਰਹਿੰਦੇ ਹੋਏ ਆਪਣੇ ਦਿਨ ਪਾਰ ਕਰ ਲਏ, ਪਰ ਗੁਰੂ ਦੀ ਸਿੱਖੀ ਤੋਂ ਖਾਰਜ ਨਹੀਂ ਹੋਏ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਪਿੱਛੇ, ਜਿਵੇਂ ਅੱਗੇ ਕਥਾ ਆ ਰਹੀ ਅੱਜ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ, ਇਸ 'ਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤ ਤੁਰੇ ਦਿਨ ਰਹੇ ਲੁਕਾਏ।
ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਲਾਲਚੀ ਲੋਕ ਸਨ, ਜਦੋਂ ਜ਼ਕਰੀਆ ਖਾਨ ਨੇ ਕਿਹਾ ਵੀ ਆ ਤੁਹਾਨੂੰ ਮੈਂ ਨਾਮ ਦਿਆਂਗਾ, ਅਤੇ ਜਿਨ੍ਹਾਂ ਦੇ ਮੂੰਹ ਨੂੰ ਲਾਲਚ ਲੱਗਾ ਹੈ, ਕੁੱਤੇ ਦੇ ਮੂੰਹ ਨੂੰ ਇੱਕ ਵਾਰ ਉਹਦੇ ਦਾੜਾਂ ਨੂੰ ਖੂਨ ਲੱਗ ਜੇ ਤਾਂ ਕੁੱਤਾ ਵੱਢਣੋਂ ਨਹੀਂ ਹਟਦਾ, ਭਾਵੇਂ ਮਰ ਜਾਵੇ। ਇਸੇ ਤਰ੍ਹਾਂ ਪਿੰਡਾਂ ਖਾਨਿਆਂ ਦੇ ਲੋਕ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ, ਘਰ ਘਰ ਵਿੱਚ ਦੁਸ਼ਮਣ ਪੈਦਾ ਹੋ ਗਏ। ਜਿਹੜੀ ਆਮ ਪ੍ਰਜਾ ਦੇ ਲੋਕ ਜਿਹੜੇ ਸਿੱਖ ਨਹੀਂ ਸਨ, ਗੈਰ ਸਿੱਖ ਸਨ, ਉਹ ਲੋਕ ਕੀ ਕਰਦੇ ਆ, ਜਦੋਂ ਸਿੱਖ ਜਿਹੜੇ ਆ ਦਿਨੇ ਦੇ ਕੱਟਦੇ ਕਮਾਦਾਂ ਵਿੱਚ ਸਮਾਂ, ਕਦੀ ਜੰਗਲਾਂ ਵਿੱਚ ਖੱਡਾਂ ਦੇ ਵਿੱਚ ਉਰੇ ਪਰੇ, ਅਤੇ ਰਾਤ ਨੂੰ ਸਿੰਘ ਆਉਂਦੇ ਘਰਾਂ ਵਿੱਚ ਜਿਨ੍ਹਾਂ ਦੇ ਪਰਿਵਾਰ ਸਨ, ਅਤੇ ਬਹੁਤੇ ਸਿੰਘ ਦੇ ਵਿਚਾਰੇ ਘਰੋਂ ਬਾਹਰ ਹੀ ਰਹਿੰਦੇ। ਇੱਧਰੋਂ ਇਹ ਦੁਸ਼ਟ ਲੋਕ ਵੀ ਜਿਹੜਾ ਹੈ ਰਾਤ ਦੇ ਨਿਕਲਦੇ ਬਾਹਰ ਮੂੰਹ ਮਾਂ ਬੰਨ ਕੇ ਸਿੰਘਾਂ ਦਾ ਅਤਾ ਪਤਾ ਕਰਨ ਵਾਸਤੇ, ਤੇ ਦਿਨੇ ਜਿਹੜਾ ਲੁਕੇ ਰਹਿੰਦੇ। ਕਈ ਸਿੰਘਾਂ ਨੇ ਤੇ ਜਿਹੜੇ ਕੁੰਬਲ ਬਣਾ ਲਏ। ਕੁੰਬਲ ਕੀ ਹੁੰਦੇ ਆ, ਜਿਵੇਂ ਜਲਾਦ ਉਹ ਟੋਇਆ ਜਿਹੜੇ ਖੱਡੀ ਟੋਇਆ ਪੁੱਟ ਕੇ ਤੇ ਉਹਦੇ 'ਚ ਖੱਡੀ ਲਾਉਂਦਾ ਵਿੱਚ ਆਪ ਖੜਦਾ, ਉਹ ਹੁੰਦਾ ਕੁੰਬਲ, ਟੋਏ ਨੂੰ ਕੁੰਬਲ ਕਹਿੰਦੇ ਹੈ। ਇਹ ਜਿਹੜੇ ਹੁਣ ਜੰਗਲ ਹੁੰਦੇ ਆ ਨਾ ਸੰਘਣੇ ਬੜੇ, ਜਿਨ੍ਹਾਂ ਦੀ ਟਾਹਣੀਆਂ ਧਰਤੀ 'ਚ ਭੌਣਾ ਲੱਗ ਜਾਂਦੀਆਂ, ਉਹ ਜੇ ਥਾਂ ਵੇਖ ਵੇਖ ਕੇ ਸਿੰਘਾਂ ਨੇ ਜਿਹੜੇ ਉਹ ਕੁੰਬਲ ਬਣਾ ਲਏ, ਟੋਏ ਪੁੱਟ ਲਏ, ਉਹਦੇ ਵਿੱਚ ਰਿਹਾਇਸ਼ ਕਰਨ ਵਾਸਤੇ।
ਕਈ ਰਹੇ ਕਰ ਤੀਜੇ ਥਾਏ।
ਕਈ ਜਿਹੜੇ ਸਿੰਘ ਹੈ ਉਹਦੇ ਤੀਜੇ ਘਰਾਂ ਜਾ ਕੇ ਰਹਿੰਦੇ ਹੈ, ਭਾਵ ਕਿ ਘਰ ਦਾ ਜਿਹੜਾ ਸਭ ਤੋਂ ਪਿਛਲੇ ਕਮਰੇ ਜਾ ਕੇ ਵੜ ਕੇ ਰਹਿੰਦੇ ਵੀ ਕਿਤੇ ਅੱਗੋਂ ਕੋਈ ਵੇਖਣਾ ਪਿੰਡ ਦਾ ਸੂਹਣਾ ਦੇ ਦੇ। ਇਸੇ ਤਰ੍ਹਾਂ ਤੀਜਾ ਘਰ ਜਾਂ ਅਰਥ ਲਾਓ ਵੀ ਜਿਵੇਂ ਉਹ ਕੋਈ ਹਿੰਦੂ ਭਰਾ ਮਿਲਣਾ, ਜਿਹੜਾ ਕੋਈ ਸਹਿਮਤ ਸੀ ਉਹਦੇ ਘਰ, ਜਾਂ ਫਿਰ ਆਪਣੇ ਸਕੇ ਸੰਬੰਧੀਆਂ ਦੇ ਘਰ, ਇਸ ਤਰ੍ਹਾਂ ਤੀਜੇ ਘਰ ਵਿੱਚ ਕਈ ਦਿਨ ਗੁਜ਼ਾਰਦੇ।
ਕਈ ਰਹੇ ਪਰਦੇਸੇ ਜਾਏ।
ਤੇ ਕਈ ਸਿੱਖ ਦੇ ਜਿਹੜੇ ਸਨ ਉਹਦੇ ਮਾਝਾ ਇਲਾਕਾ ਛੱਡ ਕੇ ਤੇ ਪਰਦੇਸਾਂ ਵਿੱਚ ਜਾ ਕੇ ਆ ਪਹਾੜਾਂ ਵਿੱਚ ਕੰਧਰਾਂ ਜੰਗਲਾਂ ਬੇਲਾਂ 'ਚ ਰਹਿ ਕੇ ਦਿਨ ਕੱਟਣ ਲੱਗੇ।
ਕਈ ਸਿੰਘ ਰਹੇ ਝਾੜਨ ਮਾਹੀ।
ਕਈ ਜਿਹੜੇ ਸਿੰਘ ਸਨ ਉਹ ਝਾੜੀਆਂ ਦੇ ਵਿੱਚ ਆ ਦੱਬਾਂ ਸਰਕੜਿਆਂ ਦੇ ਵਿੱਚ ਦਿਨ ਕੱਟਣ ਲੱਗੇ।
ਕਈ ਸਿੰਘ ਜਾ ਜੰਗਲ ਲੁਕਾਈ।
ਕਈ ਜਿਹੜੇ ਸਿੰਘ ਸਨ ਉਹ ਜੰਗਲਾਂ ਵਿੱਚ ਜਾ ਕੇ ਰਹਿਣ ਲੱਗੇ, ਆ ਮਾਲਵੇ ਵੱਲ, ਲੱਖੀ ਜੰਗਲ, ਬੁੱਢੇ ਜੌੜ, ਇਸ ਤਰ੍ਹਾਂ ਜੰਗਲਾਂ ਦਾ ਜਿਹੜਾ ਇਲਾਕਾ ਸੀ ਆ ਕੋਟਕਪੂਰੇ ਵੱਲ ਇਤਿਹਾਦਕ, ਜਿੱਥੇ ਮਾਲਵੇ ਦਾ ਇਲਾਕਾ ਸਾਰਾ ਜੰਗਲੀ ਸੀ ਪਹਿਲਾਂ, ਇਹ ਜੰਗਲਾਂ ਵਿੱਚ ਜਾ ਕੇ ਸਿੰਘ ਰਹਿਣ ਲੱਗੇ।
ਖੇਤੀ ਕਰੇ ਕਈ ਸਿਰਨੀ ਵੇ।
ਤੇ ਕਈ ਜਿਹੜੇ ਸਿੰਘ ਸਨ ਉਹ ਵਿਚਾਰੇ ਉਹਦੇ ਤਿਆਰ ਬਾਰ ਤਿਆਰ ਪੂਰੇ, ਉਹਨਾਂ ਨੇ ਬਾਣੇ ਪਾਏ ਹੋਏ ਸੀ, ਮਹਾਰਾਜ ਦਾ ਅੰਮ੍ਰਿਤ ਛਕਿਆ ਹੋਇਆ ਸੀ, ਪਰ ਭੇਸ ਜਿਹਾ ਵਟਾ ਕੇ ਅਤੇ ਖੇਤੀ ਵਿਚਾਰੇ ਕਰਦੇ, ਸਿਰ ਨੀਵੇਂ ਕਰਕੇ ਖੇਤੀ ਕਰਦੇ, ਕਿਉਂਕਿ ਉਹ ਇਹ ਉਹ ਸਿੱਖ ਸਨ ਜਿਨ੍ਹਾਂ ਨੇ ਕਦੀ ਲੁੱਟ ਖਸੁੱਟ ਨਹੀਂ ਕੀਤੀ ਸੀ ਦੂਜੇ ਸਿੰਘਾਂ ਨਾਲ ਮਿਲ ਕੇ। ਆਮ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖ ਸਨ, ਉਹ ਸਿੱਖ ਵਿਚਾਰੇ ਕਿਉਂ ਇਹਨੇ ਹੁਕਮ ਕਰ ਦਿੱਤਾ ਵੀ ਕੇਸਾ ਧਾਰੀ ਕੋਈ ਛੱਡਣਾ ਨਹੀਂ ਹੈ, ਉਹ ਨੀਵੀਆਂ ਪਾ ਕੇ ਖੇਤੀ ਕਰਦੇ, ਕਿਉਂਕਿ ਬਾਲ ਬੱਚਾ ਵੀ ਹੁਣ ਪਾਲਣਾ ਸੀ। ਅਤੇ ਜਿਸ ਕਰਕੇ ਖੇਤੀ ਵੀ ਕਰਦੇ ਸਿਰ ਨੀਵੇਂ ਰੱਖਦੇ ਜਿਹੜਾ ਕੋਈ ਮਾਮਲਾ ਜਾਂ ਭਰ ਛੱਡਦੇ
ਕੇਤਨਕ ਵਿੱਚ ਬੜ ਖੱਡਣ ਜੀਵੇ
ਕਈ ਕਦੇ ਜਿਹੜੇ ਸਨ ਉਹਦੇ ਖੱਡਾਂ ਪੁੱਟ ਪੁੱਟ ਕੇ ਟੋਏ ਪੁੱਟ ਪੁੱਟ ਕੇ ਉੱਥੇ ਸਮਾਂ ਕੱਟਣ ਲੱਗੇ
ਦੋਹਰਾ ਸਿੰਘ ਕੜਾਕੇ ਸਿਉਂ ਰਹੇ
ਇਸ ਤਰ੍ਹਾਂ ਸਿੰਘ ਜਿਹੜੇ ਸਨ ਉਹ ਕੜਾਕੇ ਵਿੱਚ ਹੀ ਰਹਿੰਦੇ ਬਹੁਤੇ ਦਿਨ ਕੜਾਕਾ ਕੀ ਇਸ ਨਿਹੰਗ ਸਿੰਘਾਂ ਦੀ ਬੋਲੀ ਹੈ ਜਿਵੇਂ ਸਿੰਘਾਂ ਦੇ ਜਿਹੜੇ ਬੋਲੇ ਚੜ੍ਹਦੀ ਗਲਾ ਵਾਲੇ ਹੁੰਦੇ ਜਿਵੇਂ ਆ ਡੰਡੇ ਨੂੰ ਅਕਲਦਾਨ ਕਹਿ ਦਿੰਦੇ ਹੈ ਆ ਸਾਉਣੇ ਨੂੰ ਅੜਿੰਗ ਬੜਿੰਗ ਇਸੇ ਤਰ੍ਹਾਂ ਸੋਟੇ ਨੂੰ ਸਲੋਤਰ ਬੁਖਾਰ ਨੂੰ ਅਕਲਦਾਨ ਇਸ ਤਰ੍ਹਾਂ ਸਿੰਘਾਂ ਦੇ ਬੋਲਿਆ ਲੂਣ ਨੂੰ ਸਰਬਰਾਸ ਅਤੇ ਦੁੱਧ ਨੂੰ ਸਮੁੰਦਰ ਇਸ ਤਰ੍ਹਾਂ ਇਹ ਸਿੰਘਾਂ ਦੇ ਬੋਲੇ ਚੜ੍ਹਦੀ ਗਲਾ ਵਾਲੇ ਹਨ ਵੀ ਅਗਲਾ ਬੰਦਾ ਜਦੋਂ ਕਹੇ ਵੀ ਸਮੁੰਦਰ ਲਿਆ ਤਾਂ ਉਹ ਵੇਖ ਕੇ ਡਰ ਜਾਵੇ ਵੀ ਸਮੁੰਦਰ ਕੀ ਹੈ ਅਤੇ ਦੁੱਧ ਨੂੰ ਗਿਆ ਪਰ ਜਿਹੜਾ ਦੂਜਾ ਬੈਠਾ ਉਹਨੂੰ ਜਿਹੜਾ ਭਾਜੜ ਪੈ ਰਹੀ ਵੀ ਸਮੁੰਦਰ ਮੰਗ ਰਿਹਾ ਇਹ ਇਸੇ ਤਰ੍ਹਾਂ ਕਈ ਸਿੰਘ ਕੜਾਕੇ 'ਚ ਰਹਿੰਦੇ ਕੜਾਕਾ ਮਤਲਬ ਭੁੱਖ ਦੇ ਵਿੱਚ ਰਹਿੰਦੇ ਹੁਣ ਅਸੀਂ ਤਾਂ ਕਹਿਣਾ ਵੀ ਭੁੱਖ ਲੱਗੀ ਹੈ ਨਿਹੰਗ ਸਿੰਘਾਂ ਦਾ ਬੋਲਾ ਵੀ ਸਿੰਘ ਕੜਾਕੇ 'ਚ ਰਹਿ ਰਹੇ ਆ ਜਦੋਂ ਕੜਾਕੇ ਦੀ ਗੱਲ ਕੀਤੀ ਜਿਹੜਾ ਹੁਣ ਲਾਗੇ ਸਾਡੇ ਵਰਗਾ ਅਣਜਾਣ ਬੈਠਾ ਅਤੇ ਉਹਨੇ ਦੇ ਵਹਿ ਭੱਜ ਜਾਣਾ ਵੀ ਇਹ ਲੱਗਦਾ ਕੜਾਕੇ 'ਚ ਲੱਗਦਾ ਮੇਰੇ ਕੜਾਕੇ ਕੱਢੂਗਾ ਇਸ ਤਰ੍ਹਾਂ ਸਿੰਘਾਂ ਦੇ ਬੋਲੇ ਚੜ੍ਹਦੀ ਕਲਾ ਵਾਲੇ ਸਿੰਘ ਕਈ ਕਈ ਦਿਨ ਕੜਾਕੇ ਵਿੱਚ ਹੀ ਰਹਿੰਦੇ
ਦੂਏ ਚੌਥੇ ਦਿਨ ਖਾਹੇ
ਅਤੇ ਉਹ ਭੁੱਖੇ ਰਹਿੰਦੇ ਦੂਜੇ ਤੀਜੇ ਚੌਥੇ ਦਿਨ ਜਦੋਂ ਕਿਤੇ ਰੋਟੀ ਮਿਲ ਲਈ ਤਾਂ ਛੱਕ ਲੈਂਦੇ
ਬਿਨਾਂ ਲੂਣ ਭਾਜੀ ਲੱਭੇ
ਅਤੇ ਜੇ ਕਿਤੇ ਬਿਨਾਂ ਲੂਣ ਤੋਂ ਕੋਈ ਭਾਜੀ ਸਬਜ਼ੀ ਲੱਭ ਜਾਂਦੀ
ਦੋ ਖਾਵੇਂ ਬਹੁਤ ਸਲਾਹੇ
ਅਤੇ ਉਸ ਨੂੰ ਬੜਾ ਸਲਾਹ ਕੇ ਖਾਂਦੇ ਸੱਚਾ ਪਾਤਸ਼ਾਹ ਤੇਰੀ ਮਿਹਰ ਹੀ ਹੈ ਆ ਤੂੰ ਪ੍ਰਸ਼ਾਦਾ ਬਖਸ਼ਿਆ ਛੱਕ ਰਹੇ ਹਾਂ ਇਸ ਤਰ੍ਹਾਂ ਉਹ ਸਿੰਘ ਉਹ ਰੱਬ ਦਾ ਸ਼ੁਕਰ ਮਨਾਉਂਦੇ ਰੁੱਖੀ ਮਿੱਸੀ ਖਾ ਕੇ ਆਪਣਾ ਟਾਈਮ ਕੱਢਦੇ ਕਿਉਂਕਿ ਫੌਜਾਂ ਦੇ ਹਮੇਸ਼ਾ ਮਗਰ ਹੀ ਲੋਕਾਂ ਲੋਕ ਤਾਂ ਲੱਭਦੇ ਫਿਰਦੇ ਸੀ ਸੂਹਾਂ ਦੇਣ ਵਾਲੇ ਵੀ ਅਤੇ ਫੌਜਾਂ ਵੀ ਸਿੰਘ ਜਿਹੜੇ ਆਪਣਾ ਗੁਜ਼ਾਰਾ ਕਰਦੇ ਸੀ ਲੁਕ ਛਿਪ ਕੇ ਜਿਹੋ ਜਿਹੀ ਮਿਲਦੀ ਉਹੋ ਜਿਹੀ ਖਾ ਲੈਂਦੇ
ਚਾਹ ਪਈ ਜਿਸ ਸਿੰਘ ਪੈ ਨੂਣ ਜੋ ਹੋਈ
ਇਸ ਤਰ੍ਹਾਂ ਸਿੰਘ ਜੇ ਕੋਈ ਉਹਨਾਂ ਨੇ ਕੁਝ ਬਣਾਉਣਾ ਅਤੇ ਕਈ ਸਿੰਘਾਂ ਦੇ ਕੋਲ ਜਿਹੜਾ ਲੂਣ ਹੁੰਦਾ ਸੀ ਇਸ ਤਰ੍ਹਾਂ ਕਿਉਂਕਿ ਸਿੰਘਾਂ ਕੋਲ ਸਭ ਹੁਣ ਵੀ ਵੇਖਿਓ ਕਿਤੇ ਉਹਨਾਂ ਨੇ ਬਾਟੇ ਸਭ ਬੋਝੀ ਪਾਏ ਹੁੰਦੇ ਜੇਬ 'ਚ ਝੋਲੇ ਦੀ ਅਤੇ ਇਸ ਤਰ੍ਹਾਂ ਕਈਆਂ ਨੇ ਡੱਬੀਆਂ ਵਿੱਚ ਲੂਣ ਰੱਖਿਆ ਹੋਣਾ ਅਤੇ ਜਦੋਂ ਸਿੰਘਾਂ ਨੇ ਇੱਦਾਂ ਹੀ ਬਿਨਾਂ ਪੁੱਛੇ ਕਿਸੇ ਨੇ ਉਹ ਬਣਾ ਲੈਣੀ ਕੋਈ ਦਾਲ ਭਾਜੀ ਅਤੇ ਗੁਰੂ ਮਹਾਰਾਜ ਅਰਦਾਸ ਕਰਕੇ ਸਿੰਘ ਛਕਦੇ ਹੁੰਦੇ ਸੀ ਅਤੇ ਵਿੱਚੋਂ ਕਿ ਸਵਾਦੀ ਸਿੱਖ ਨੇ ਕਹਿਣਾ ਵੀ ਲੂਣ ਨਹੀਂ ਥੋੜ੍ਹਾ ਜਿਹਾ ਹੈਗਾ ਅਤੇ ਦੂਜੇ ਨੇ ਕਹਿਣਾ ਵੀ ਹਾਂ ਮੇਰੇ ਕੋਲ ਹੈਗਾ ਅਤੇ ਜਿਹੜਾ ਲਾਗੋ ਸਿੰਘ ਨੇ ਕਹਿਣਾ ਵੀ ਭਾਈ ਹੁਣ ਅਰਦਾਸ ਕਰ ਲਈ ਮਹਾਰਾਜ ਨੂੰ ਤਾਂ ਇਵੇਂ ਛਕਾ ਦਿੱਤਾ ਹੈ ਹੁਣ ਆਪਾਂ ਵੀ ਇਸੇ ਤਰ੍ਹਾਂ ਛਕਣਾ ਹੈ ਇਸ ਤਰ੍ਹਾਂ ਜੇ ਕਿਸੇ ਦੇ ਪਾਸ ਲੂਣ ਹੁੰਦਾ ਤਾਂ ਉਹਨੂੰ ਇਸ ਤਰ੍ਹਾਂ ਕਹਿੰਦੇ ਉਹਨੂੰ ਸਿੰਘ ਕਹਿੰਦੇ ਜਿਹਦੇ ਕੋਲ ਲੂਣ ਨਿਕਲ ਆਉਣਾ ਕਹਿਣਾ ਤੂੰ ਬੜਾ ਸਵਾਦੀ ਹੈ ਸਵਾਦਾਂ ਦਾ ਤੂੰ ਪੱਟਿਆ ਹੋਇਆ ਇਸ ਤਰ੍ਹਾਂ ਸਿੰਘ ਲੂਣ ਦਾ ਵੀ ਜਿਹੜਾ ਬੜਾ ਪਰਹੇਜ ਕਰਦੇ ਸਨ ਐਸੇ ਦਿਨ ਆ ਗਏ ਸਨ
ਲੱਭੇ ਸਾਗ ਖਾਏ ਕੱਚਾ ਪੱਕਾ
ਤੇ ਜੇ ਕਿਤੇ ਆ ਕੰਦ ਮੂਲ ਸਾਗ ਦੇ ਲੱਭ ਜਾਣਾ ਤੇ ਉਹ ਇਸ ਤਰ੍ਹਾਂ ਹੀ ਬਾਲ ਕੇ ਉਹਦੇ ਪੱਤੇ ਜੇ ਤੇ ਦਿਨ ਕੱਟ ਲੈਣੇ ਉਹ ਖਾ ਲੈਣਾ ਕੱਚਾ ਪੱਕਾ
ਬ੍ਰਿਸ਼ਾਂ ਕੇ ਫਲ ਫੂਲ ਉਹ ਸੱਕਾ
ਤੇ ਬ੍ਰਿਸ਼ਾਂ ਦੇ ਇਸ ਤਰ੍ਹਾਂ ਸੱਕ ਖਾ ਲੈਣੇ ਅਤੇ ਫੁੱਲ ਖਾ ਲੈਣੇ ਫਲ ਖਾ ਲੈਣੇ ਕਿਉਂਕਿ ਜੰਗਲਾਂ ਦੀ ਸਿੰਘ ਰਹਿੰਦੇ ਸੀ ਜਿਹੜੇ ਲੋਕ ਵੈਰੀ ਹੋਏ ਪਏ ਸੀ ਸਿੰਘ ਦਿਨ ਕੱਟਣ ਕਰਕੇ ਇਸ ਤਰ੍ਹਾਂ ਦੇ ਅਤੇ ਦੋ ਦੋ ਤਿੰਨ ਤਿੰਨ ਦਿਨ ਪ੍ਰਸ਼ਾਦਾਂ ਦੇ ਛਕਣਾ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਲੈਣਾ ਆਪਣਾ
ਦੂਏ ਚੌਥੇ ਦਿਨ ਮਿਲੇ ਸੁਖਾਹੇ
ਜਦੋਂ ਕਿਤੇ ਦੂਜੇ ਚੌਥੇ ਦਿਨ ਸਿੰਘਾਂ ਦਾ ਕਿਤੇ ਹੱਲਾ ਵੱਜਣਾ ਅਤੇ ਫਿਰ ਪ੍ਰਸ਼ਾਦਾ ਛਕਣਾ ਗੁਰੂ ਦੀ ਮਿਹਰ ਨਾਲ ਤਾਂ ਵੀ ਇੰਨੇ ਦਿਨ ਖਰਾਬ ਆ ਗਏ ਫਿਰ ਵੀ ਸਿੰਘਾਂ ਨੂੰ ਟਿਕਣਾ ਨਹੀਂ ਸੀ ਮਿਲਦਾ ਦੁਸ਼ਮਣ ਲੋਕ ਚੜ੍ਹੇ ਰਹਿੰਦੇ ਸਨ ਮਗਰ
ਸਿੰਘ ਸੋ ਹੋ ਗਏ ਅਤ ਤਬ ਥੋੜੇ
ਇਸ ਤਰ੍ਹਾਂ ਸਿੰਘ ਕੁਝ ਸ਼ਹੀਦ ਹੋ ਗਏ ਕੁਝ ਇਲਾਕਾ ਛੱਡ ਕੇ ਕੁਝ ਮਾਲਵੇ ਨੂੰ, ਕੋਈ ਦੁਆਬੇ ਨੂੰ, ਕੋਈ ਪਹਾੜਾਂ ਨੂੰ, ਕੋਈ ਰਾਜਸਥਾਨ ਨੂੰ, ਇਸ ਤਰ੍ਹਾਂ ਸਿੰਘ ਜਿਹੜੇ ਮਾਝੇ ਦੇ ਵਿੱਚ ਤੇ ਕੋਈ ਵਿਰਲਾ ਹੀ ਰਹਿ ਗਿਆ।
ਕਹੇ ਦੂਰ ਜਾਵੇਂ ਲੈ ਘੋੜੇ,
ਸਿੰਘ ਆਪੋ ਵਿੱਚ ਇਹੀ ਕਹਿੰਦੇ ਵੀ ਇੱਕ ਦੇਥੋਂ ਘੋੜੇ ਆਪਣੇ ਲੈ ਕੇ ਤੇ ਦੂਰ ਹੀ ਚਲੇ ਜਾਈਏ।
ਦੋਹਰਾ ਜਿਸ ਦਿਨ ਮਾਰ ਹੈ ਦੁਸ਼ਟ ਕੋ,
ਇਸ ਤਰ੍ਹਾਂ ਜਿਸ ਦਿਨ ਕਿਤੇ ਦੁਸ਼ਟਾਂ ਦੇ ਹੱਲਾ ਵੱਜਦਾ, ਅੱਜ ਕੱਲ੍ਹ ਤਾਂ ਗੱਡੀਆਂ ਵਿੱਚ ਜਾਂਦਾ ਨਾ ਅਨਾਜ ਫੌਜਾਂ ਦਾ, ਅਤੇ ਉਦੋਂ ਜਿਹੜਾ ਫੌਜ ਸੀ ਮੁਸਲਮਾਨਾਂ ਦੀ, ਇਹਨਾਂ ਦਾ ਰਾਜ ਸੀ, ਤੋ ਜਦੋਂ ਇਹਨਾਂ ਦਾ ਅਨਾਜ ਜਾਣਾ ਇੱਧਰ ਉੱਧਰ ਦੂਜੇ ਇਲਾਕੇ ਤੋਂ ਤੀਜੇ ਇਲਾਕੇ 'ਚ, ਕੋਈ ਵੀ ਸੂਬੇ ਸਾਰੇ ਇਹਨਾਂ ਦੇ ਸਨ, ਜਦੋਂ ਕਿਤੇ ਅਨਾਜ ਜਾਣਾ ਤੇ ਜਦੋਂ ਕਿਤੇ ਦੁਸ਼ਟਾਂ ਨੂੰ ਸੋਧ ਕੇ ਸਿੰਘਾਂ ਨੇ ਉਹ ਅਨਾਜ ਲੁੱਟਣਾ, ਉਸ ਦਿਨ ਸਿੰਘ ਰੱਜ ਕੇ ਖਾਂਦੇ ਸੀ, ਨਹੀਂ ਤੇ ਭੁੱਖਿਆਂ ਹੀ ਜਿਹੜਾ ਦਿਨ ਕੱਢ ਲੈਂਦੇ, ਤਿੰਨ ਤਿੰਨ ਚਾਰ ਚਾਰ ਦਿਨ
ਨਹੀਂ ਮਿਲੇ ਤੋ ਮਸਤ ਰਹੇ,
ਜੇ ਨਹੀਂ ਮਿਲਦਾ ਤੇ ਖਾਲਸੇ ਨੇ ਕਹਿਣਾ ਪਵੇ ਜੀ ਖਾਲਸਾ ਜੀ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਮਸਤਾਨੇ ਹੋਏ ਪਏ ਆ, ਇਸ ਤਰ੍ਹਾਂ ਮਸਤਾਨਾ ਲੰਗਰੀ ਕਹਿ ਦੇਣਾ।
ਇਸ ਬਿੱਧ ਗੁਜ਼ਰ ਕਰਾਹੇ,
ਇਸ ਤਰ੍ਹਾਂ ਖਾਲਸਾ ਜਿਹੜਾ ਉਹ ਗੁਜ਼ਰ ਕਰਦਾ ਸੀ, ਆਪਣਾ ਟਾਈਮ ਟਪਾਉਂਦਾ,
ਜੋ ਪਈ ਗੱਲੇ ਫਿਰੇ ਦੇਖਣ ਹਲਕਾਰੇ,
ਇਧਰੋਂ ਜਿਹੜੇ ਸੂਹੀਏ ਲੋਕ ਹਲਕਾਰੇ ਜਿਹੜੇ ਚੁਗਣ ਲੋਕ ਨਿੰਦਕ ਲੋਕ ਸੀ ਆਈ ਡੀ ਵਾਲੇ ਟਾਊਟ ਲੋਕ, ਉਹਦੇ ਅੱਗੇ ਪਿੱਛੇ ਜਿਹੜਾ ਸਿੰਘਾਂ ਦੇ ਫਿਰਦੇ ਦੇਖਦੇ ਰਹਿਣਾ ਵੀ ਕਿਹੜਾ ਸਿੰਘ ਕਿੱਧਰੋਂ ਆਉਂਦਾ ਕਿੱਧਰ ਜਾਂਦਾ ਤੇ ਆਪਣਾ ਨਾਮ ਪਾਉਂਦੇ ਦੱਸ ਕੇ।
ਦੇਖ ਲਿਆਵੇਂ ਫੌਜ ਕੋ ਚੜ੍ਹੇ,
ਜਦੋਂ ਕਿਤੇ ਦੇਖ ਲੈਂਦੇ ਤੇ ਫੌਜਾਂ ਨੂੰ ਚੜ੍ਹਾ ਲਿਆਉਂਦੇ ਵੀ ਫਲਾਣੇ ਥਾਂ ਮੈਂ ਵੇਖਿਆ ਸਿੰਘ, ਉੱਥੇ ਮੈਂ ਵੇਖਿਆ ਉਹਨਾਂ ਦਾ ਪਰਿਵਾਰ ਵੱਸਦਾ ਹੈ, ਇਸ ਤਰ੍ਹਾਂ ਜਿਹੜੀ ਫੌਜ ਤੁਰਕਾਂ ਦੀ ਚਾੜ ਕੇ ਲੈ ਆਉਣੀ,
ਜਿਸੇ ਘਰਾਂ ਮੈਂ ਸਿੰਘ ਸੁਭਾਵ ਹੈ,
ਜਿਸ ਪਿੰਡ ਦੇ ਵਿੱਚ ਵੇਖ ਲੈਣਾ ਵੀ ਫਲਾਣੇ ਥਾਂ ਸਿੰਘਾਂ ਦਾ ਪਰਿਵਾਰ ਰਹਿੰਦਾ ਹੈ,
ਭਾਈ ਬੰਦ ਤੇ ਸਭੇ ਫੜਾਵ ਹੈ,
ਉਹ ਕੀ ਕਰਨਾ ਜੇ ਸਿੰਘ ਤੇ ਹੁਣ, ਕਿਉਂਕਿ ਸਿੰਘ ਦੇ ਰਹਿੰਦੇ ਉਰੇ ਪਰੇ, ਉਹ ਸਿੰਘ ਨਾ ਲੱਭਣਾ ਤੇ ਉਹਨਾਂ ਦੇ ਭਰਾ ਜੋ ਕੋਈ ਘਰ ਦੇ ਵਿੱਚ ਕੋਈ ਹੋਣਾ, ਕਿਉਂਕਿ ਸਿੰਘ ਕਿਹਨੂੰ ਕਹਿੰਦੇ ਜਿਹੜਾ ਨਿਹੰਗ ਸਿੰਘ ਜਿਹੜੇ ਜਥੇ ਜਿਵੇਂ ਰਹਿੰਦੇ ਵੱਖਰੇ ਵੱਖਰੇ, ਇੱਕ ਹੁੰਦੇ ਜਿਵੇਂ ਘਰ ਦੇ ਵਿੱਚ ਇੱਕ ਸਿੰਘ ਪੈਦਾ ਹੋ ਜੇ ਉਹ ਜਥੇ 'ਚ ਰਹੇ ਅਤੇ ਬਾਕੀ ਸਾਰਾ ਪਰਿਵਾਰ ਆਮ ਜਿਹੜਾ ਰਹੇ ਹੋ ਕੇ, ਇਸੇ ਤਰ੍ਹਾਂ ਉਹਨਾਂ ਦਾ ਭਾਈ ਬੰਦ ਜੋ ਕੋਈ ਰਿਸ਼ਤੇਦਾਰ ਮਿਲਣਾ ਉਹਨੂੰ ਜਿਹੜਾ ਪਕੜਾ ਦੇਣਾ, ਕਹਿਣਾ ਜੀ ਇਹਨੂੰ ਪੁੱਛੋ ਸਾਰੀ ਗੱਲ ਦਾ, ਇਹਨੂੰ ਪਤਾ ਹੈ ਕਿੱਥੇ ਹੈ ਇਹ ਸਿੰਘ,
ਲੇਖਨ ਬਾਪ ਤਬ ਇਸ ਫਿਰਾਵਾ,
ਇਧਰੋਂ ਜਿਹੜਾ ਨਵਾਬ ਜਕਰੀਆ ਖਾਨ ਹੈ ਉਹਨੇ ਦੁਸ਼ਟ ਨੇ ਇਸ ਤਰ੍ਹਾਂ ਦਾ ਆਪਣੇ ਚਿੱਠੀ ਪੱਤਰ ਦੇ ਲਿਖ ਕੇ ਤੇ ਸਾਰੇ ਪਾਸੇ ਇਹ ਢੰਡੋਰਾ ਪਿੱਟ ਦਿੱਤਾ,
ਲੂਟ ਮਾਫ ਕਰ, ਲੂਟ ਮਾਫ ਕਰ ਸਿੰਘ ਸੁਪਾਵਾ,
ਕਹਿੰਦਾ ਵੀ ਜਿੱਥੇ ਵੀ ਕਿਤੇ ਸਿੰਘ ਵੇਖਦੇ ਨਾ, ਸਿੰਘਾਂ ਦਾ ਘਰ ਕੋਈ ਬਾਲ ਬੱਚਾ ਜੋ ਇਸਤਰੀ ਹੈ ਸਾਰਾ ਘਾਟ ਕਹਾਣੀ ਪੀੜ ਦਿਓ, ਨਾਲੇ ਮਾਰ ਦਿਓ, ਇਹਨਾਂ ਨੂੰ ਲੁੱਟੋ, ਜੇ ਮਿਲਦੇ ਇਹਨਾਂ ਨੂੰ ਕੁੱਟੋ, ਅਤੇ ਕਹਿੰਦਾ ਵੀ ਇਹਨਾਂ ਨੂੰ ਖਤਮ ਕਰ ਦੇਣੇ ਆ, ਕੋਈ ਰਹਿਣ ਨਹੀਂ ਦੇਣਾ ਹੈ, ਕੋਈ ਸਜ਼ਾ ਨਹੀਂ ਕਿਸੇ ਨੂੰ ਮਿਲੇਗੀ,
ਸਿਰ ਪਰ ਹੋਵੇ ਜਿਸ ਕੋਈ ਕੇਸ,
ਇਹਨੇ ਐਲਾਨ ਕਰ ਦਿੱਤਾ ਵੀ ਜਿਹਦੇ ਸਿਰ ਜਿਹਦੇ ਬੰਦੇ ਦੇ ਜਿਹੜੇ ਕੋਈ ਤੁਹਾਨੂੰ ਸਿੰਘ ਦੇਖਦਾ ਜਿਸਦੇ ਸਿਰ ਦੇ ਕੇਸ ਹਨ,
ਰਹਿਣ ਨਾ ਦੇਨੋ ਆਪਣੇ ਦੇਸ਼,
ਉਹਨੂੰ ਮੈਂ ਆਪਣੇ ਇਲਾਕੇ ਮਾਝੇ ਦੇ ਇਲਾਕੇ ਵਿੱਚ ਜਿੱਥੋਂ ਮੈਂ ਤੱਕ ਮੇਰੀ ਹਕੂਮਤ ਹੈ ਉਹ ਮੈਂ ਕੋਈ ਸਿੰਘ ਰਹਿਣ ਨਹੀਂ ਦੇਣਾ ਹੈ, ਜਿੱਥੇ ਤੁਹਾਨੂੰ ਦੇਖਦਾ ਉਹਨਾਂ ਨੂੰ ਮਾਰੋ ਕੁੱਟੋ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਤੇ ਇਹ ਰਹਿਣ ਨਹੀਂ ਦੇਣੇ ਦੇਸ਼ ਪੰਜਾਬ ਵਿੱਚ,
ਜੋ ਸਿੰਘਨ ਆਏ ਮੋਹੇ ਬਤਾਵੇ,
ਇਹ ਕਹਿਣ ਲੱਗਾ ਵੀ ਜਿਹੜਾ ਕੋਈ ਇਹਨੇ ਆਪਣਾ ਐਲਾਨ ਭੇਜਿਆ ਏ ਚਿੱਠੀ ਪੱਤਰ ਭੇਜੇ ਵੀ ਜਿਹੜਾ ਕੋਈ ਦੱਸੇਗਾ ਨਾ ਵੀ ਸਿੰਘ ਫਲਾਣੇ ਥਾਂ ਫਲਾਣੇ ਪਿੰਡ ਵਿੱਚ ਇੰਨੇ ਪਰਿਵਾਰ ਹੈ, ਆ ਫਲਾਣਾ ਸਿੰਘਾਂ ਦਾ ਪਰਿਵਾਰ ਹੈ, ਇਸ ਤਰ੍ਹਾਂ ਸਿੰਘ ਰਹਿੰਦੇ, ਜਿਹੜਾ ਕੋਈ ਇਸ ਤਰ੍ਹਾਂ ਦੱਸੇਗਾ
ਆਏ ਇਨਾਮ ਸੋ ਮੈਂ ਤੋ ਪਾਵੇ,
ਉਹ ਖੁਸ਼ੀ ਖੁਸ਼ੀ ਮੇਰੇ ਕੋਲ ਆਵੇ, ਨਾਲੇ ਮੈਨੂੰ ਦੱਸੇ ਸਿੰਘਾਂ ਦਾ ਪਤਾ ਅਤੇ ਨਾਲੇ ਮੇਰੇ ਕੋਲ ਨਾਮ ਪਾ ਲਵੇ, ਮੈਂ ਨਾਮ ਦਿਆਂਗਾ ਉਹਨੂੰ ਤੇ ਨਾਲੇ ਅਹੁਦੇ ਦਿਆਂਗਾ,
ਜੋ ਸਿੰਘ ਕੇ ਕੋ ਉਤਾਰੇ ਕੇਸ,
ਤੇ ਕਹਿਣ ਲੱਗਾ ਵੀ ਜਿਹੜਾ ਕੋਈ ਸਿੰਘਾਂ ਦੇ ਕੇਸ ਉਤਾਰ ਕੇ ਭਾਵ ਕਿ ਜੇ ਕੋਈ ਸਿੰਘਾਂ ਦੇ ਕੇਸ ਕੱਟ ਕੇ ਲਿਆਵੇਗਾ ਮੇਰੇ ਕੋਲ, ਉਹਨੂੰ ਦੇ ਦੁਸ਼ਾਲੇ ਦੇ ਚੰਗੇ ਚੰਗੇ ਜਿਹੜੇ ਖੇਸ, ਉਹਨੂੰ ਕੱਪੜੇ ਚੰਗੇ ਦਿਆਂਗਾ। ਹਕੂਮਤ ਸਰਕਾਰ ਨੇ ਵੇਖ ਲਓ ਐਸਾ ਐਲਾਨ ਕਰ ਦਿੱਤਾ ਵੀ ਜਿੱਥੇ ਕੇਸਾਧਾਰੀ ਮਿਲਦਾ ਖਤਮ ਕਰ ਦਿਓ, ਅਤੇ ਜਿਹੜਾ ਕੋਈ ਉਹਦੇ ਕੇਸ ਕੱਟ ਕੇ ਲਿਆਊ ਸਿੰਘ ਦਾ, ਮੈਂ ਉਹਨੂੰ ਨਾਮ ਦਿਆਂਗਾ। ਵੇਖ ਲਓ ਉਦੋਂ ਸਰਕਾਰ ਦਾ ਹੁਕਮ ਸੀ ਵੀ ਸਿੰਘਾਂ ਦੇ ਕੇਸ ਕੱਟ ਕੇ ਲਿਆਓ, ਅਤੇ ਸਿੰਘ ਵੀ ਸਿੰਘਾਂ ਨੇ ਵੀ ਇਹੀ ਮੰਨ ਧਾਰੀ ਵੀ ਕੇਸ ਨਹੀਂ ਕਟਾਉਣੇ, ਭਾਵੇਂ ਘਰ ਛੱਡਣਾ ਹੀ ਪਵੇ। ਘਰ ਛੱਡ ਕੇ ਵੱਖਰੇ ਰਹਿਣ ਲੱਗ ਪਏ, ਪਰਿਵਾਰ ਆਪਣੇ ਛੱਡ ਦਿੱਤੇ, ਪਰ ਕੇਸ ਨਾ ਕਟਾਈ। ਕੇਸ ਕਟਾਉਣ ਤੋਂ ਹੀ ਨਹੀਂ ਮੁਸੀਬਤ ਝੱਲੀ, ਨਾ ਕਟਾਉਣ ਤੋਂ। ਅਤੇ ਅੱਜ ਵੇਖ ਲਓ ਸਾਨੂੰ ਕਿਸੇ ਸਰਕਾਰ ਦਾ ਕਿਤੇ ਹੁਕਮ ਨਹੀਂ ਹੈ ਵੀ ਤੁਸੀਂ ਕੇਸ ਕਟਾਓ, ਅਤੇ ਅਸੀਂ ਜਿਹੜਾ ਆਪਣੀ ਮੌਜ ਨਾਲ ਹੀ ਆਪਣੇ ਆਪ ਹੀ ਕਟਾ ਰਹੇ ਹਾਂ। ਅਤੇ ਵੱਖੋ ਵੱਖਰਾ ਸਾਡਾ ਫੈਸ਼ਨ ਹੋ ਗਿਆ ਹੈ, ਇਹਦੇ ਮਹਾਰਾਜ ਕਿਰਪਾ ਕਰਨ, ਕਿਉਂਕਿ ਇਹੀ ਸਮਾਂ ਹੁੰਦਾ ਜਿਹਦੇ ਸਮੇਂ ਵਿੱਚ ਅਸੀਂ ਇਹ ਕੰਮ ਕਰਦੇ ਹਾਂ ਨਾ, ਇਹੀ ਸਮਾਂ ਹੁੰਦਾ ਜੇ ਬੰਦੇ ਦਾ ਟੱਪ ਗਿਆ ਟੱਪ ਗਿਆ, ਇਹਦੇ ਵਿੱਚ ਜੇ ਕੁਝ ਖੱਟ ਲਿਆ ਤਾਂ ਖੱਟ ਲਿਆ। ਬਾਬਾ ਫਰੀਦ ਜੀ ਵੀ ਕਹਿੰਦੇ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵਿਆ ਕੋਈ, ਜਿਨ੍ਹਾਂ ਨੇ ਕਾਲੇ ਕੇਸਾਂ ਦੇ ਨਾਲ ਨਹੀਂ ਕੋਈ ਭਗਤੀ ਕੀਤੀ, ਉਹਨਾਂ ਧੌਲੇ ਵੇਲੇ ਕਿਹੜੇ ਕਰਨੀ ਹੈ। ਉਦੋਂ ਤਾਂ ਬੁੱਢੇ ਹੋ ਜਾਣਾ ਅਤੇ ਅੱਖਾਂ ਨਹੀਂ ਕੰਮ ਕਰਨੀ, ਅੱਖਾਂ 'ਚ ਪਾਣੀ ਵਗਣਾ ਅਤੇ ਹੱਥ 'ਤੇ ਕੰਬਣੇ ਆ, ਲੱਤਾਂ ਦੇ ਕਿਤੇ ਆਸਰਾ ਨਹੀਂ ਰਹਿਣਾ, ਫਿਰ ਡਿੱਗਦੇ ਫਿਰਨਾ ਆਸਰੇ ਭਾਲਣੇ ਆ। ਜਿਨ੍ਹਾਂ ਨੇ ਜਵਾਨੀ 'ਚ ਉਸ ਰੱਬ ਦੀ ਭਗਤੀ ਕਰ ਲਈ ਸੰਭਾਲ ਲਈ ਹੈ, ਉਹਨਾਂ ਨੇ ਬੁਢੇਪੇ ਵੇਲੇ ਵੀ ਸੰਭਾਲ ਲੈਣੀ ਹੈ, ਜਿਨ੍ਹਾਂ ਨੇ ਜਵਾਨੀ ਵੇਲੇ ਨਹੀਂ ਸੰਭਾਲਿਆ ਉਹਨਾਂ ਬੁਢੇਪੇ ਵੇਲੇ ਕੀ ਕਰਨਾ ਹੈ। ਇਸ ਤਰ੍ਹਾਂ ਉਹ ਸਿੰਘ ਆਪਣੇ ਕੇਸ ਕਟਾਉਣੇ ਸਿੰਘਾਂ ਨੂੰ ਮਨਜ਼ੂਰ ਨਹੀਂ ਸੀ, ਘਰ ਛੱਡ ਦਿੱਤੇ। ਇੱਧਰੋਂ ਸਰਕਾਰ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਕੋਈ ਕਿਸੇ ਸਿੰਘ ਦੇ ਕੇਸ ਕੱਟ ਕੇ ਲਿਆਵੇਗਾ ਉਹਨੂੰ ਮੈਂ ਭਾਰੀ ਇਨਾਮ ਦਿਆਂਗਾ।
ਦੋਹਰਾ ਦੱਸਣ ਵਾਲੇ 10 ਰੁਪਏ।
ਇਹ ਕਹਿਣ ਲੱਗਾ ਜੇ ਕੋਈ ਦੱਸ ਦੇਗਾ ਨਾ ਵੀ ਸਿੰਘ ਫਲਾਣੇ ਥਾਂ ਫਲਾਣੇ ਪਿੰਡ ਵਿੱਚ ਇੰਨੇ ਜਾਣੇ ਇੰਨੇ ਪਰਿਵਾਰ ਰਹਿੰਦੇ, ਜੇ ਕੋਈ ਦੱਸਣ ਵਾਲਾ ਮੈਨੂੰ ਦੱਸ ਦੇਵੇਗਾ ਤੇ ਕਹਿੰਦਾ ਉਹਨੂੰ ਨਾਮ 10 ਰੁਪਈਏ ਦੇਵਾਂਗਾ।
ਉਹ ਮਾਰਨ ਵਾਲ 50
ਤੇ ਮਾਰ ਕੇ ਜਿਹੜਾ ਲਿਆਊਗਾ ਸਿੰਘ ਦਾ ਸਿਰ ਵੱਢ ਕੇ ਲਾਊਗਾ ਉਹਦੇ 50 ਰੁਪਈਏ ਦਿਆਂਗੇ। ਅਤੇ ਸਾਧ ਸੰਗਤ ਜੀ 5 ਰੁਪਈਏ ਬਦਲੇ ਲੋਕਾਂ ਨੇ ਆਪਣੇ ਧੀਆਂ ਵੱਢ ਵੱਢ ਕੇ ਉਹਨਾਂ ਦੇ ਸਿਰ 'ਤੇ ਜਾ ਕੇ ਕਹਿਣਾ ਵੀ ਆ ਜੀ ਸਿੰਘਾਂ ਦਾ ਬੱਚਾ ਸੀ, ਅਤੇ ਮੂੰਹ ਮਾਂ ਛਿੱਲ ਕੇ ਅਤੇ ਲੈ ਜਾਣਾ ਵੀ ਪਤਾ ਨਾ ਲੱਗੇ, ਪਛਾਣ ਨੂੰ ਕੀ ਸੁੱਟ ਦੇਣੇ, ਧੌਣ ਕੱਢ ਕੇ ਲੈ ਜਾਣੀ। ਉਦੋਂ 5 ਰੁਪਈਏ ਹੋਣ 'ਤੇ 50 ਰੁਪਈਏ ਕਹਿ ਦਿੱਤੇ। ਇਹ ਸੁਣ ਕੇ 50 ਰੁਪਈਏ ਵੀ ਜਿਹੜਾ ਸਿੰਘਾਂ ਨੂੰ ਮਾਰ ਕੇ ਲਿਆਵੇਗਾ ਸਿਰ ਸਿੰਘਾਂ ਦਾ, ਅਤੇ ਉਹਨੂੰ 50 ਰੁਪਈਏ ਦਿਆਂਗੇ। ਵੱਡਿਆਂ ਵੱਡਿਆਂ ਦੇ ਮੂੰਹ ਦੇ ਵਿੱਚ ਪਾਣੀ ਆ ਗਿਆ। ਜਦੋਂ ਇਹ ਲਾਲਚ ਤੁਰਕਾਂ ਨੇ ਦੇ ਦਿੱਤਾ ਲੋਕਾਂ ਨੂੰ,
ਤਬ ਬਹੁਤ ਸਿੰਘਨ ਭਇਓ ਨਾਸ਼।
ਤਦੋਂ ਲਾਲਚੀ ਲੋਕਾਂ ਨੇ ਸਿੰਘਾਂ ਦੇ ਅਤੇ ਪਤੇ ਦੱਸ ਦੱਸ ਕੇ ਬੜੇ ਸਿੰਘ ਜਿਹੜੇ ਉਹ ਸ਼ਹੀਦ ਕਰਵਾਏ, ਬੜਾ ਸਿੰਘਾਂ ਦਾ ਨਾਸ ਘਾਤ ਹੋਇਆ।
ਜੋ ਖੇਤੀ ਕਰਤੇ,
ਜਿਹੜੇ ਸਿੰਘ ਖੇਤੀ ਕਰਦੇ ਸੀ, ਆਮ ਸਿੱਖ ਵਿਚਾਰੀ ਆਮ ਪ੍ਰਜਾ,
ਸਿੰਘ ਸੋ ਪਿੰਡਣ ਮਾਹੇ,
ਜਿਹੜੇ ਸਿੰਘ ਪਿੰਡਾਂ ਦੇ ਵਿੱਚ ਰਹਿੰਦੇ ਸੀ ਤੇ ਖੇਤੀ ਦਾ ਆਪਣਾ ਵਣਜ ਵਪਾਰ ਕੰਮ ਕਰਦੇ ਸੀ, ਬਾਲ ਬੱਚਾ ਜਿਹੜਾ ਹੈ ਪਾਲਦੇ ਸੀ,
ਤਾਹੂ ਕੋਪੀ ਮਾਰਿਓ,
ਉਹਨਾਂ ਨੂੰ ਵੀ ਜਿਹੜਾ ਹੈ ਇਹਨੇ ਦੁਸ਼ਟ ਨੇ ਜ਼ਕਰੀਆ ਖਾਨ ਨੇ ਲੋਕਾਂ ਨੂੰ ਕਹਿ ਦਿੱਤਾ ਵੀ ਸਿੰਘ ਪਕੜ ਕੇ ਲਾਓ। ਲਾਲਚੀ ਲੋਕ ਪਕੜ ਕੇ ਸਿੰਘਾਂ ਨੂੰ ਖੜਨ ਲੱਗੇ ਲਾਹੌਰ ਦੇ ਵਿੱਚ, ਉਹਨਾਂ ਨੂੰ ਸਿੰਘਾਂ ਨੂੰ ਵੀ ਜਿਹੜਾ ਸ਼ਹੀਦ ਕੀਤਾ।
ਕੇਸ ਦਿਸੇ ਸਿਰ ਜਾਹੇ,
ਜਿਹਦੇ ਸਿਰ ਦੇ ਕੇਸ ਦੇ ਦਿਸ ਪਿਆ ਉਹਨੂੰ ਕਿਸੇ ਨੂੰ ਛੱਡਦੇ ਨਹੀਂ ਸੀ, ਉਹਨਾਂ ਨੂੰ ਕਹਿਣਾ ਹਾਂ ਦੀਨ ਮੰਨਦੇ ਹੋ ਕਿ ਨਹੀਂ, ਮੁਸਲਮਾਨ ਧਰਮ ਵਿੱਚ ਆਉਂਦੇ ਕਿ ਨਹੀਂ, ਤੁਸੀਂ ਜਿਹੜਾ ਹੈ ਇਸਲਾਮ ਕਬੂਲ ਕਰਦੇ ਕਿ ਨਹੀਂ। ਸਿੰਘਾਂ ਨੂੰ ਕਹਿਣਾ ਤੁਸੀਂ ਆਪਣੇ ਆ ਜਿਹੜੇ ਕੇਸ ਦਾੜਾ ਜਿਹਾ ਕਟਾ ਦਿਓ ਅਤੇ ਮੁਸਲਮਾਨ ਬਣ ਜਾਓ। ਸਿੰਘ ਕਿਆ ਕਰਨ, ਦੇਖ ਜ਼ਕਰੀਆ ਖਾਨ ਜਿਵੇਂ ਤੁਹਾਨੂੰ ਧਰਮ ਪਿਆਰਾ ਹੈ, ਆ ਮੁੱਛਾਂ ਤੁਸਾਂ ਨੇ ਕਟਾਈਆਂ ਹੋਈਆਂ ਹੈ, ਸਿਰ 'ਤੇ ਟੋਪ ਪਾਇਆ ਹੋਇਆ ਹੈ ਅਤੇ ਸੁੰਨਤ ਤੁਸਾਂ ਨੇ ਕਰਾਈ ਹੋਈ ਹੈ, ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਸਾਨੂੰ ਆਪਣੇ ਗੁਰੂ ਦਾ ਦਿੱਤਾ ਧਰਮ ਪਿਆਰਾ ਹੈ। ਜਦੋਂ ਸਿੰਘਾਂ ਨੇ ਇਸ ਤਰ੍ਹਾਂ ਕਹਿਣਾ, ਇਹਨੇ ਕਹਿਣਾ ਅੱਛਾ ਤੁਹਾਨੂੰ ਧਰਮ ਪਿਆਰਾ ਹੈ, ਫਿਰ ਹੋ ਜਾਓ ਤਿਆਰ ਕਤਲ ਹੋਣ ਲਈ। ਚਰਖੜੀਆਂ 'ਤੇ ਚਾੜ ਕੇ, ਫਾਹੀਆਂ ਦੇ ਕੇ, ਟੋਟੇ ਟੋਟੇ ਕਰਕੇ, ਦੋ ਫਾੜ ਕਰਕੇ, ਇਸ ਤਰ੍ਹਾਂ ਜਿੰਦਿਆਂ ਸਿੰਘਾਂ ਨੂੰ ਸਾੜ ਕੇ ਰੋੜੇ ਮਾਰ ਮਾਰ ਕੇ ਦੱਬ ਦੱਬ ਕੇ ਸ਼ਹੀਦ ਕੀਤਾ। ਇਸ ਤਰ੍ਹਾਂ ਇਹ ਹੁਕਮ ਨਵਾਬ ਜ਼ਕਰੀਆ ਖਾਨ ਨੇ ਲਿਖਾਇਆ,
ਚਾਰੋਂ ਔਰ ਲਾਹੌਰ ਪਠਾਇਆ।
ਲੇਕਿਨ ਇਹਨੇ ਆਪਣੀ ਕਰਤੂਤ ਚਾਰੇ ਪਾਸੇ ਲਾਹੌਰ ਦੇ ਵਿੱਚ ਇਹ ਜਿਹੜਾ ਢੰਡੋਰਾ ਇਹ ਧੌਂਸਾ ਵਜਾ ਦਿੱਤਾ ਆਪਣਾ।
ਖੇਤੀ ਵਜਨ ਕਰੇ ਜੇ ਕੋਈ,
ਖੇਤੀ ਵਣਜ, ਵਣਜ ਪਾਠ ਇੱਥੇ ਵੀ ਜਿਹੜਾ ਕੋਈ ਖੇਤੀ ਵਪਾਰ ਕਰ ਰਿਹਾ ਹੈ ਸਿੱਖ ਕੇਸਾ ਧਾਰੀ,
ਕੇਸਣ ਵਾਲਾ ਛੱਡ ਕੇਸਣ ਵਾਲਾ ਛੱਡੋ ਨਾ ਕੋਈ।
ਆ ਕੇਸਾਂ ਵਾਲਾ ਕੋਈ ਛੱਡਣਾ ਨਹੀਂ ਹੈ, ਸਭ ਖਤਮ ਕਰ ਦੇਣੇ ਹਨ।
ਸਿੰਘਣ ਖੂਨ ਮਾਫ ਹਮਕੀਨੇ,
ਇਹ ਕਹਿੰਦਾ ਮੇਰੇ ਵੱਲੋਂ ਇਹ ਤੁਹਾਨੂੰ ਖੁੱਲੀ ਛੁੱਟੀ ਲੋਕਾਂ ਨੂੰ ਕਹਿਣ ਲੱਗਾ ਵੀ ਸਿੰਘਾਂ ਦਾ ਜਿਹੜਾ ਕਤਲ ਤੁਸੀਂ ਕਰ ਦਿਓਗੇ, ਵੱਢ ਦਿਓਗੇ, ਮਾਰ ਦਿਓਗੇ, ਆ ਸਰਕਾਰ ਵੱਲੋਂ ਤੁਹਾਨੂੰ ਕੋਈ ਸਜ਼ਾ ਨਹੀਂ ਮਿਲੇਗੀ, ਖੂਨ ਮਾਫ ਹੈ।
ਜਿੱਤ ਲੱਭੇ ਤਿੱਤ ਮਾਰੋ ਚੀਨੇ,
ਜਿੱਥੇ ਤੁਹਾਨੂੰ ਇਹ ਸਿੰਘ ਦਿਸ ਪੈਂਦੇ ਲੱਭ ਲਓ ਤੇ ਉੱਥੇ ਹੀ ਪਛਾਣ ਕੇ ਮਾਰ ਸੁੱਟੋ।
ਲੂਟ ਕੂਟ ਉਸ ਮਾਫ ਹਮ ਕਰੀ,
ਉਹ ਜਿੱਥੇ ਮਿਲ ਜਾਂਦੇ ਉਹਨਾਂ ਨੂੰ ਲੁੱਟੋ, ਉਹਨਾਂ ਨੂੰ ਕੁੱਟੋ, ਉਹਨਾਂ ਨੂੰ ਸਜ਼ਾ ਦੇ ਕੇ ਮਾਰ ਦਿਓ, ਉਹਨਾਂ ਦਾ ਬੱਚਾ ਜਿਹੜਾ ਘਾਣ ਪੀੜੀ ਕਰ ਦਿਓ, ਖਤਮ ਕਰ ਦਿਓ, ਸਾਡੇ ਵੱਲੋਂ ਸਭ ਸਜ਼ਾ ਤੁਹਾਨੂੰ ਮਾਫ਼ ਹੈ।
ਹਮਾਰੀ ਲਿਖਤ ਇਹ ਜਾਨੋ ਖਰੀ,
ਇਹ ਜਿਹੜੀ ਮੇਰੀ ਲਿਖਤ ਹੈ ਨਾ ਇਹਨੂੰ ਝੂਠਾ ਨਾ ਜਾਣ ਲਓ ਵੀ ਜ਼ਕਰੀਆ ਖਾਨ ਨੇ ਐਵੇਂ ਕਹਿ ਦਿੱਤਾ, ਇਹ ਸੱਚ ਹੀ ਮੈਂ ਲਿਖ ਰਿਹਾ। ਤੁਸੀਂ ਜਿਹੜਾ ਕਿਸੇ ਦਿਸਦਾ ਜਿੱਥੇ ਕੇਸਾ ਧਾਰੀ ਸਿੰਘ ਉਹ ਖਤਮ ਕਰ ਦਿਓ, ਅਤੇ ਜਿਵੇਂ ਇਹੋ ਜਿਹੀ ਖੁੱਲ੍ਹੀ ਛੁੱਟੀ ਮਿਲ ਜਾਵੇ ਫਿਰ ਤਾਂ ਲੋਕ ਆਪੇ ਸ਼ੇਰ ਹੈ। ਜਿਵੇਂ 84 ਦੇ ਵਿੱਚ ਉਹ ਰਾਜੀਵ ਗਾਂਧੀ ਨੇ ਕਿਹਾ ਸੀ ਨਾ ਵੀ 24 ਘੰਟਿਆਂ ਦੇ ਵਿੱਚ ਸਿੰਘ ਜਿੱਥੇ ਤੁਹਾਨੂੰ ਸਿੱਖ ਦਿੱਤਾ ਛੱਡਿਓ ਕੋਈ ਨਾ। ਅਤੇ ਉਸ ਵਕਤ ਸਾਧ ਸੰਗਤ ਜੀ ਆ 84 ਦੇ ਵਿੱਚ ਅਕਤੂਬਰ ਦੇ ਸਮੇਂ ਦੀ ਗੱਲ ਹੈ, ਕਿੰਨੇ ਸਿੱਖ ਜਿਹੜੇ ਹੈ ਆ ਯੂਪੀ 'ਚ, MP 'ਚ ਅਤੇ ਦਿੱਲੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਕਾਂਡ ਹੋਇਆ। 14 ਸਾਲ ਤੋਂ ਛੋਟੀਆਂ ਜਿਹੜੀਆਂ ਸਿੱਖਾਂ ਦੀਆਂ ਲੜਕੀਆਂ, ਇਸੇ ਤਰ੍ਹਾਂ ਜਿਹੜੀਆਂ 60 ਸਾਲ ਤੋਂ 80 ਸਾਲ ਤੱਕ ਔਰਤਾਂ ਸਨ, ਉਹਨਾਂ ਦੇ ਨਾਲ ਇਹਨਾਂ ਹਿੰਦੂਆਂ ਨੇ ਜਿਹੜੇ ਬਲਾਤਕਾਰ ਕੀਤੇ, ਅਤੇ ਸਿਹੜੇ ਸਿੰਘ ਸਨ ਜਿਹਦੇ ਹੱਥੀ ਕੜਾ ਵੀ ਦਿਖ ਪਿਆ ਨਾ, ਸਿਰਾਂ ਤੋਂ ਬੋਨਾ ਸੀ, ਉਹਨਾਂ ਨੂੰ ਟਾਇਰਾਂ 'ਚ ਪਾ ਪਾ ਸਾੜਿਆ। ਇਸ ਤਰ੍ਹਾਂ ਇਹੀ ਕੰਮ ਜ਼ਕਰੀਆ ਖਾਨ ਨੇ ਉਦੋਂ ਕੀਤਾ ਸੀ, ਇਹਨੇ ਹੁਕਮ ਕਰ ਦਿੱਤਾ ਵੀ ਤੁਹਾਨੂੰ ਸਜ਼ਾ ਮਾਫ਼ ਹੈ ਅਤੇ ਕੋਈ ਤੁਹਾਨੂੰ ਕੋਈ ਪਕੜੇਗਾ ਨਹੀਂ, ਤੁਸੀਂ ਜਿੱਥੇ ਸਿੰਘ ਦਿਸਦਾ ਉੱਥੇ ਖਤਮ ਕਰ ਦਿਓ।
ਦੋਹਰਾ ਜਦ ਨਵਾਬ ਲਾਲਚ ਕਹਿਓ,
ਜਦੋਂ ਨਵਾਬ ਨੇ ਆ ਲਾਲਚ ਜਿਹਾ ਦੇ ਕੇ ਲੋਕਾਂ ਨੂੰ ਕਿਹਾ,
ਹਿੰਦੂ ਜਟਨ ਬੁਲਾਏ,
ਇਹਨੇ ਲਾਲਚ ਦੇ ਕਿਹੜੇ ਹਿੰਦੂ ਜੱਟ ਸਨ ਪੰਜਾਬ ਵਿੱਚ ਵੱਸਣ ਵਾਲੇ, ਉਹਨਾਂ ਨੂੰ ਬੁਲਾ ਕੇ ਇਹਨੇ ਇਸ ਤਰ੍ਹਾਂ ਦੀ ਗੱਲ ਕਹੀ।
ਦੇਵੇਂ ਸਿੰਘਣ ਪਕੜ ਕੇ,
ਇਹਨੇ ਕਿਹਾ ਵੀ ਜਿਹੜਾ ਕੋਈ ਸਿੰਘਾਂ ਨੂੰ ਪਕੜ ਕੇ ਮੈਨੂੰ ਮੇਰੇ ਹੱਥ ਵਿੱਚ ਦੇਵੇਗਾ,
ਲਾਹੌਰ ਸੋ ਕਈ ਪਹੁੰਚਾਏ,
ਵੀ ਉਹਨੂੰ ਨਾਮ ਦਿਆਂਗੇ। ਇਹ ਦੁਸ਼ਟ ਲੋਕਾਂ ਨੇ ਜਿਹੜੇ ਜੋ ਹਿੰਦੂ ਜੱਟ ਕਿਹੜੇ ਜਿਹੜੇ ਲਾਲਾਂ ਵਾਲੇ ਲੱਖਦਾਤੇ ਨੂੰ ਮੰਨਣ ਵਾਲੇ ਸਨ, ਸੁਲਤਾਨੀਏ ਪੀਰ ਨੂੰ ਮੰਨਣ ਵਾਲੇ, ਇਸੇ ਤਰ੍ਹਾਂ ਜਿਹੜੇ ਹੋਰ ਜਿਹੜੇ ਸਿੱਖਾਂ ਦੇ ਖਿਲਾਫ ਸਨ ਇਹ ਜਿਹੜੇ ਲੋਕ ਸਨ, ਇਹਨਾਂ ਨੇ ਸਿੰਘਾਂ ਨੂੰ ਪਕੜ ਪਕੜ ਕੇ ਫਿਰ ਆਪਣੇ ਹੱਥੀ ਜਿਹੜਾ ਸਿੰਘਾਂ ਨੂੰ ਪਹੁੰਚਣਾ ਕਰ ਦੇ ਰਹੇ ਸਨ, ਪਹੁੰਚਾਉਂਦੇ ਸਨ ਆਪਣੇ ਹੱਥੀ ਪਕੜ ਪਕੜ ਕੇ ਲਾਹੌਰ ਵਿੱਚ।
ਜੋ ਪਈ ਜੰਡਿਆਲੇ ਵਾਲ ਬਹੁਤ ਫੜਾਵੇਂ,
ਇਸ ਤਰ੍ਹਾਂ ਜਿਹੜਾ ਜੰਡਿਆਲੇ ਵਾਲਾ ਸੀ ਉਹਨੇ ਤਾਂ ਕਹਿੰਦੇ ਬਹੁਤ ਹੀ ਸਿੰਘਾਂ ਨੂੰ ਫੜਾਇਆ ਹੈ। ਇਹ ਕੌਣ ਸੀ? ਇਹ ਜਿਹੜਾ ਹੰਦਾਲੀਆ ਸੀ ਨਾ ਜਿਹਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ ਸੀ, ਆਪ ਨੇ ਪਿੱਛੇ ਸਾਖੀ ਸਰਵਣ ਕੀਤੀ ਹੈ, ਇਹ ਜਿਸ ਵਕਤ ਇਹ ਬੜਾ ਮਹਾਤੜ ਸੀ ਅਤੇ ਭੁੱਖਾ ਮਰਦਾ ਸੀ ਅਤੇ ਇਹਨੂੰ ਪਤਾ ਲੱਗਾ ਵੀ ਗੋਇੰਦਵਾਲ ਸਾਹਿਬ ਇਸੇ ਪਰਮੇਸ਼ਰ ਰੂਪ ਗੁਰੂ ਅਮਰਦਾਸ ਮਹਾਰਾਜ ਵੱਸਦੇ। ਜਦੋਂ ਉੱਥੇ ਗਿਆ ਇਹ ਸੇਵਾ ਅਲੱਗ ਕਰਨ, ਰੋਟੀ ਜਿਹੜੀ ਵੱਖੀਆਂ ਭਰ ਕੇ ਖਾ ਕਰੇ ਕਿਉਂਕਿ ਭੁੱਖਾ ਪਹਿਲਾਂ ਰਹਿੰਦਾ ਸੀ, ਇਹ ਸੇਵਾ 'ਚ ਲੱਗ ਗਿਆ ਅਤੇ ਸੇਵਾ ਬੜੀ ਸ਼ਰਧਾ ਨਾਲ ਕਰਿਆ ਕਰੇ। ਜਦੋਂ ਇਹ ਹੰਧਾਲੀਆ ਸੇਵਾ ਕਰਦਾ ਸੀ ਲੰਗਰ ਹਾਲ ਵਿੱਚ, ਲੰਗਰਾਂ ਦੀ ਸੇਵਾ ਪਕਾਉਣ, ਆਟਾ ਗੁੰਨਣ ਦੀ, ਉਸ ਵਕਤ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਆਏ ਲੰਗਰ ਵੇਖਣ, ਅਤੇ ਸਾਰੇ ਸਿੱਖਾਂ ਨੇ ਜਦੋਂ ਮੱਥੇ ਟੇਕੇ ਇਹਨੇ ਸੋਚਿਆ ਵੀ ਜੇ ਮੈਂ ਆਪਣੇ ਹੱਥ ਲਾਊਂਗਾ ਮਹਾਰਾਜ ਚਰਨਾਂ ਨੂੰ ਅਤੇ ਗੁਰੂ ਜੀ ਦੇ ਪਵਿੱਤਰ ਚਰਨਾਂ 'ਤੇ ਆਟਾ ਲੱਗ ਜਾਵੇਗਾ ਅਤੇ ਗੁਰੂ ਜੀ ਨੂੰ ਜਿਹੜੇ ਹੈ ਬੁਖਾਰਨੇ ਪੈਣਗੇ, ਫਿਰ ਜਿਹੜੇ ਸਾਫ਼ ਕਰਨੇ ਪੈਣਗੇ। ਇਹਨੇ ਇਹ ਵਿਚਾਰ ਜੀ ਕਰਕੇ ਇਹਨੇ ਆਪਣੇ ਹੱਥ ਦੋਵੇਂ ਪਿਛਾਂ ਨੂੰ ਜੋੜ ਕੇ ਅਤੇ ਗੁਰੂ ਜੀ ਚਰਨਾਂ 'ਤੇ ਮੱਥਾ ਟੇਕ ਦਿੱਤਾ। ਸੰਗਤਾਂ ਵੇਖ ਕੇ ਹੈਰਾਨ ਹੋ ਗਈਆਂ, ਗੁਰੂ ਜੀ ਬੜੇ ਪ੍ਰਸੰਨ ਹੋਏ ਇਹਦੀ ਮੱਤ ਵੇਖ ਕੇ। ਉਸ ਵਕਤ ਇਹਨੂੰ ਬਖਸ਼ਿਸ਼ ਕਰ ਦਿੱਤੀ ਵੀ ਸਿੱਖੀ ਦਾ ਪ੍ਰਚਾਰ ਕਰਨਾ ਹੈ, ਗੁਰੂ ਨੇ ਆਪ ਬਣਨਾ ਹੈ। ਇਹ ਜੰਡਿਆਲੇ ਪਿੰਡ ਆਪਣੇ ਆ ਕੇ ਪ੍ਰਚਾਰ ਕਰਨ ਲੱਗ ਪਿਆ, ਇਹਦੀ ਮੱਤ ਵਿਗੜ ਗਈ, ਇਹ ਤਾਂ ਫਿਰ ਹੋ ਗਿਆ ਟੇਢਾ। ਇਹਨੇ ਆਪਣਾ ਵੱਖਰਾ ਹੀ ਸਰੋਵਰ ਬਣਾਈ, ਫਿਰ ਇਹ ਜਿਵੇਂ ਹਰਿਮੰਦਰ ਸਾਹਿਬ ਬਣਿਆ ਹੈ ਅਤੇ ਜਿਸ ਤਰ੍ਹਾਂ ਬੌਲੀ ਸਾਹਿਬ ਬਣਾਇਆ ਸੀ ਨਾ ਤੀਰਥ, ਇਹ ਬੌਲੀ ਸਾਹਿਬ ਦੀ ਬਰਾਬਰੀ ਕਰਕੇ ਇਹਨੇ ਆਪਣਾ ਤੀਰਥ ਲਾਇਆ। ਕਹਿੰਦਾ ਜਿਹੜਾ ਮਰਜ਼ੀ ਪਾਪ ਕਰਕੇ ਇੱਥੇ ਆਓ ਅਤੇ ਤੁਸੀਂ ਮੁਕਤ ਹੋ ਜਾਓਗੇ। ਫਿਰ ਇਹ ਹੰਦਾਲੀਏ ਅਤੇ ਚਲੋ ਵਿਗੜਿਆ ਸੀ, ਇਹਦੀ ਗਾਂ ਔਲਾਦ ਅੱਗੇ ਤੋਂ ਕਿਤੇ ਬਹੁਤ ਵਿਗੜ ਗਈ। ਇਹ ਤਾਂ ਹੀ ਜੰਡਿਆਲਾ ਗੁਰੂ ਨਾਮ ਪਿਆ ਹੈ ਕਿਉਂਕਿ ਗੁਰੂ ਖਵਾਉਂਦੇ ਸਨ ਆਪਣੇ ਆਪ ਨੂੰ। ਇਹ ਜਿਹੜਾ ਜੰਡਿਆਲੀਏ ਦਾ ਰਹਿਣ ਵਾਲਾ ਸੀ, ਉਹਨਾਂ ਹੰਦਾਲੀਆਂ ਵਿੱਚੋਂ ਹੀ ਅੱਗੇ ਤੋਂ ਅੱਗੇ ਜਿਹੜਾ ਇਹ ਹੋਇਆ ਗੱਦੀ ਨਿਸ਼ੀਨ ਹਰਭਗਤ ਨਿਰੰਜਣੀਆਂ ਉਹਦਾ ਨਾਮ ਸੀ। ਇਹਨੇ ਤਾਂ ਬਹੁਤ ਹੀ ਸਿੰਘਾਂ ਦੇ ਜ਼ੁਲਮ ਢਾਏ, ਸਿੰਘਾਂ ਨੂੰ ਪਕੜ ਪਕੜ ਕੇ ਫੜਾਇਆ।
ਹੋਤੇ ਗੁਰੂ ਇੱਕ ਸਿੱਖ ਕਹਾਵੇ,
ਇੱਕ ਦੇ ਆਪਣੇ ਆਪ 'ਚ ਗੁਰੂ ਬਣਦੇ ਸੀ, ਗੱਦੀ ਲਾਈ ਹੋਈ ਸੀ ਜੰਡਿਆਲੇ ਦੇ ਵਿੱਚ, ਅਤੇ ਇੱਕ ਜਿਹੜਾ ਆਪਣੇ ਇੱਕ ਪਾਸੇ ਸਿੱਖ ਕਹਾਉਂਦੇ ਇੱਕ ਪਾਸੇ ਗੁਰੂ ਬਣੇ ਬੈਠੇ ਸਨ।
ਹਰ ਭਗਤ ਨਿਰੰਜਨੀਆ ਸੋ ਕਹਾਵੇ,
ਉਹਦਾ ਨਾਮ ਕੀ ਸੀ, ਕੀ ਕਹਾਉਂਦਾ ਸੀ? ਹਰ ਭਗਤ ਨਿਰੰਜਨੀਆ। ਵੇਖ ਲਓ ਨਾਮ ਕਿੱਡਾ ਵੱਡਾ, ਵੀ ਹਰ ਭਗਤ ਨਿਰੰਜਨੀਆ, ਵੀ ਉਹ ਹਰੀ ਦਾ ਪਰਮੇਸ਼ਰ ਦਾ ਭਗਤ ਅਤੇ ਨਿਰੰਜਨੀਆ ਜੋ ਸ਼ੁੱਧ ਸਰੂਪ ਪਰਮਾਤਮਾ, ਵੀ ਉਹਦੀ ਅਸੀਂ ਅੰਸ ਵੰਸ਼ ਹਾਂ। ਕਹਾਉਣਾ ਹਰ ਭਗਤ ਨਿਰੰਜਨੀਆ ਅਤੇ ਕੰਮ ਇਹ ਸਾਰੇ ਮਾਇਆ ਦੀ ਕਾਲਖ ਵਾਲੇ, ਅਤੇ ਕੋਈ ਹਰੀ ਦਾ ਭਗਤ ਨਹੀਂ, ਇਹ ਤਾਂ ਦੁਸ਼ਟ ਸੀ। ਇਹਨੇ ਜੋ ਉਸ ਵਕਤ ਸਿੰਘਾਂ ਦੇ ਕਹਿਰ ਢਾਏ, ਇਹਦਾ ਨਾਮ ਸੀ ਹਰ ਭਗਤ ਨਿਰੰਜਨੀਆ, ਇਹਨੇ ਤਾਂ ਬਹੁਤ ਹੀ ਸਿੰਘ ਜਿਹੜੇ ਸ਼ਹੀਦ ਕਰਵਾਏ।
ਸੋ ਆਗੇ ਹੋਏ ਸਿੰਘਨ ਫੜਾਵੇ,
ਇਹ ਤੇ ਅੱਗੇ ਮੁਖਬਰ ਹੋ ਕੇ ਅਬਦਾਲੀ ਦੇ ਪੁੱਤਰ ਬਣਿਆ ਹੋਇਆ ਸੀ ਤੇ ਸਿੰਘਾਂ ਨੂੰ ਅੱਗੇ ਹੋ ਕੇ ਫੜਾਉਂਦਾ ਸੀ।
ਹਮਰਾ ਪਿੰਡ ਦੋਏ ਬਾਰ ਲੁਟਾਇਆ,
ਕਵੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ, ਖਾਲਸਾ ਜੀ, ਇਹ ਹਰ ਭਗਤ ਨਿਰੰਜਨੀਆ ਜਿਹੜਾ ਹੈ ਲੂਣ ਹਰਾਮੀ ਹੈ, ਇਹਨੇ ਦੋ ਵਾਰ ਸਾਡਾ ਪਿੰਡ ਮਤਲਬ ਆ ਮੀਰਾਂਕੋਟ ਪਿੰਡ ਇਹਨੇ ਦੋ ਵਾਰ ਲੁਟਾਇਆ ਹੈ।
ਪਿਤਾ ਹਮਾਰਾ ਕਾਟ ਸਟਾਇਆ,
ਜਿਹੜੇ ਸਾਡੇ ਪਿਤਾ ਸਨ ਕਵੀ ਸਾਹਿਬ ਜੀ ਦੇ ਭਾਈ ਰਾਏ ਸਿੰਘ, ਅਤੇ ਇਹਨਾਂ ਦੇ ਦਾਦਾ ਦਾ ਨਾਮ ਸੀ ਭਾਈ ਮਹਿਤਾਬ ਸਿੰਘ, ਜਿਹਨਾਂ ਨੇ ਮੱਸੇ ਲੰਗਰ ਦਾ ਸਿਰ ਵੱਢਿਆ ਹੈ। ਭਾਈ ਮਹਿਤਾਬ ਸਿੰਘ ਦੇ ਪੁੱਤਰ ਭਾਈ ਰਾਏ ਸਿੰਘ ਗਾਂ, ਉਹਨਾਂ ਦੇ ਪੁੱਤਰ ਭਾਈ ਰਤਨ ਸਿੰਘ ਜੀ ਭੰਗੂ, ਜਿਹਨਾਂ ਦੀ ਆਪਾਂ ਲਿਖਿਆ ਹੋਇਆ ਗ੍ਰੰਥ ਆਪਾਂ ਕਥਾ ਪੜ੍ਹ ਰਹੇ ਹਾਂ, ਅਤੇ ਉਹ ਇਹ ਕਵੀ ਜੀ ਕਹਿੰਦੇ ਵੀ ਇਹਦੇ ਇਸ ਹਰਭਗਤ ਨਿਰੰਜਨੀਏ ਦੀ ਕਰਤੂਤ ਨਹੀਂ, ਮੀਰਾਂਕੋਟ ਮੇਰਾ ਪਿੰਡ ਜਿਹੜਾ ਸੀ ਦੋ ਵਾਰ ਲਟਾਇਆ, ਮੇਰਾ ਪਿਤਾ ਸੀ ਉਸ ਵਕਤ 7 ਸਾਲ ਦੀ ਉਮਰ ਦਾ ਭਾਈ ਰਾਏ ਸਿੰਘ ਜੀ, ਅਤੇ ਉਸ ਵਕਤ ਸਾਧ ਸਿੰਘ ਜੀ ਹਰਭਗਤ ਨਿਰੰਜਨੀਆ ਜੋ ਮੱਸੇ ਰੰਗੜ ਦਾ ਸਿਰ ਵੱਢਿਆ, ਉਹ ਰੰਗੜਾ ਪਰਿਵਾਰ ਦੇ ਲੋਕ ਇਕੱਠੇ ਹੋ ਗਏ, ਚੌਧਰੀ ਸਨ, ਹਾਕਮ ਸਨ ਮੁਸਲਮਾਨਾਂ ਦੇ, ਇਹ ਇਕੱਠੇ ਹੋ ਕੇ ਅਤੇ ਫਿਰ ਲੱਭਦੇ ਫਿਰਨ ਭਾਈ ਮਹਿਤਾਬ ਸਿੰਘ ਨੂੰ, ਉਹ ਕਿਸੇ ਨੇ ਸੂਹ ਦਿੱਤੀ ਵੀ ਇਹ ਮੀਰਾਂਕੋਟ ਦਾ ਪਿੰਡ ਹੈ। ਜਦੋਂ ਇੱਥੇ ਆਇਆ ਅਤੇ ਭਾਈ ਮਹਿਤਾਬ ਸਿੰਘ ਦੇ ਲੱਭਿਆ ਨਾ, ਪਿੰਡ ਦੇ ਸਰਪੰਚ ਨੂੰ ਰਾਏ ਸਿੰਘ ਨੂੰ ਦੇ ਗਿਆ, ਇਹ ਤੇਰੇ ਇਹ ਮੇਰਾ ਪੁੱਤਰ ਹੈ, ਤੇਰੀ ਜ਼ਿੰਮੇਵਾਰੀ ਹੈ ਸਾਂਭਣ ਦੀ। ਉਸ ਵਕਤ ਇਹ ਕਥਾ ਅੱਗੇ ਸਾਰੀ ਆ ਹੀ ਜਾਣੀ ਹੈ ਵਿਸਥਾਰ ਨਾਲ। ਭਾਈ ਰਾਏ ਸਿੰਘ ਦੇ ਫਿਰ ਇਹਨਾਂ ਉਹ ਛੋਟਾ ਜਿਹਾ ਸੀ, ਇੰਨੀਆਂ ਕਿਰਪਾਨਾਂ ਮਾਰੀਆਂ ਕਿ ਧੌਣ ਸਾਰੀ ਕੱਟਤੀ। ਜਦੋਂ ਧੌਣ ਕੱਟਤੀ, ਉਹ ਰੱਬ ਦੀ ਕਿਰਪਾ ਨਾਲ ਰੱਬ ਨੇ ਬਚਾਉਣਾ ਸੀ, ਕਿਉਂਕਿ ਭਾਈ ਰਤਨ ਸਿੰਘ ਭੰਗੂ ਜੀ ਦਾ ਜਨਮ ਅਗਲੇ ਬੰਨੇ ਹੋਣਾ ਸੀ, ਜਿਹਦੇ ਕਰਕੇ ਉਹਨਾਂ ਇਤਿਹਾਸ ਲਿਖਣਾ ਸੀ ਅਤੇ ਸਾਡੇ ਪੰਥ ਨੇ ਜਿਹੜਾ ਸੁਣਨਾ ਸੀ। ਭਾਈ ਰਾਏ ਸਿੰਘ ਦੀ ਜਿਹੜੀ ਉਹ ਸਾਹ ਰਗ ਨਾਲ ਵੱਢੀ ਗਈ, ਬਾਕੀ ਧੌਣ ਸਾਰੀ ਉਹ ਵੱਢ ਗਏ, ਬੜੇ ਫੱਟ ਲਾਏ, ਉਹ ਛੱਡ ਕੇ ਚਲੇ ਗਏ ਵੀ ਲੱਗਦਾ ਮਾਰ ਹੀ ਦਿੱਤਾ ਹੈ। ਉਹ ਰੱਬ ਦੀ ਕਿਰਪਾ ਨਾਲ ਇੱਕ ਮਾਈ ਨੇ ਵੇਖਿਆ, ਫਿਰ ਉਹਨੇ ਜਿਹੜਾ ਗਨ ਰਿਸ਼ਤੇਦਾਰਾਂ 'ਚ ਬਚਾਇਆ, ਉੱਥੇ ਮੋਚੀ ਨੇ ਉਹਨਾਂ ਦਾ ਗਲ ਸੀਤਾ ਸੀ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਸਾਡੇ ਪਿਤਾ ਦਾ ਵੀ ਜਿਹੜਾ ਇਹਨੇ ਦੋ ਵਾਰ ਇੱਥੇ ਆ ਕੇ ਇਹਨੇ ਹੱਲਾ ਕਰਵਾਇਆ ਮੀਰਾਂਕੋਟ ਵਿੱਚ, ਸਾਡੇ ਪਿਤਾ ਦਾ ਵੀ ਗਲਾ ਕਟਵਾਇਆ ਸੀ। ਇੱਧਰੋਂ ਜਿਹੜਾ ਮਜੀਠਾ ਪਿੰਡ ਆ ਸੋਈਆਂ ਕਲਾਂ ਰੋਡ 'ਤੇ, ਇੱਥੋਂ ਦੇ ਜਿਹੜੇ ਜੱਟ ਸਨ, ਹਿੰਦੂ ਲੋਕ ਵੱਸਦੇ, ਹੋਰ ਗੈਰ ਸਿੱਖ, ਜਿਵੇਂ ਅੱਜ ਕੱਲ੍ਹ ਵੀ ਗੈਰ ਸਿੱਖ ਬਥੇਰੇ ਆ ਸਾਡੇ ਵਿੱਚ ਵੀ, ਉਹ ਬੜਾ ਵੈਰ ਕਰਦੇ ਸਨ ਸਿੰਘਾਂ ਦੇ ਜਥਿਆਂ ਨਾਲ।
ਹਮਾਰਾ ਦਾਦਾ ਫੜ ਦਿਓ ਲਾਹੌਰ।
ਕਵੀ ਜੀ ਕਹਿੰਦੇ ਜਿਹੜੇ ਸਾਡੇ ਦਾਦਾ ਜੀ ਸਨ ਭਾਈ ਮਹਿਤਾਬ ਸਿੰਘ ਜੀ, ਉਹਨਾਂ ਨੂੰ ਪਕੜ ਕੇ ਜਿਹੜਾ ਲਾਹੌਰ ਬਚਾਉਣ ਵਾਲੇ, ਉਹ ਮਜੀਠੇ ਦੇ ਲੋਕਾਂ ਦੀ ਕਰਤੂਤ ਹੈ।
ਦੋਹਰਾ ਦਿਨੋ ਚਰਖ ਚੜਾਏ।
ਕਹਿੰਦੇ ਐ ਵੀ ਸਾਡੇ ਦਾਦਾ ਜੀ ਨੂੰ ਚਰਖੜੀ ਦੇ ਉੱਤੇ ਚੜਾ ਦਿੱਤਾ ਸੀ।
ਤਿੰਨ ਤਾਰੂ ਸਿੰਘ ਕੇ ਸਾਥ।
ਦਿਨੋ ਚਰਖ ਚੜਾਏ ਤਿੰਨ, ਸਾਡੇ ਦਾਦਾ ਭਾਈ ਮਹਿਤਾਬ ਸਿੰਘ ਜੀ ਨੂੰ ਵੀ ਕਵੀ ਜੀ ਕਹਿੰਦੇ ਚਰਖੜੀ ਤੇ ਚੜਾ ਦਿੱਤਾ ਸੀ।
ਤਾਰੂ ਸਿੰਘ ਕੇ ਸਾਥ।
ਜੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਨਾਲ ਹੀ
ਨਵਾਬ ਤਬੇ ਪੇਟ ਪੀੜਿਆ।
ਜਦੋਂ ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਿਆ, ਉਹਨਾਂ ਦਾ ਖੋਪਰ ਲਾਇਆ, ਤੇ ਉਸ ਵਕਤ ਇਹ ਜਕਰੀਆ ਖਾਨ ਦੇ ਪੇਟ ਵਿੱਚ ਬੜੀ ਪੀੜ ਸੂਲ ਉੱਠਿਆ ਸੀ।
ਤੜਫ ਮੋਇਆ ਦਿਨ ਰਾਤ।
ਇਹ ਤੜਫ ਤੜਫ ਕੇ ਦਿਨ ਰਾਤ, ਤੇ ਫਿਰ ਕੁੱਤੇ ਦੀ ਮੌਤ ਮਰਿਆ 22 ਦਿਨ ਬਾਅਦ। ਕਿਉਂਕਿ ਇਹ ਕਹਿੰਦਾ ਸੀ ਉਹ ਤਾਰੂ ਸਿਆ, ਅੱਜ ਤੂੰ ਆਪ ਦੀਨ ਮੰਨਣਾ ਕਿ ਨਹੀਂ ਮੰਨਣਾ ਹੈ, ਮੁਸਲਮਾਨ ਬਣ ਜਾ ਨਹੀਂ ਤੇ ਤੇਰੇ ਸਿਰ ਦੇ ਵਾਲ ਜੇ ਕੇਸ ਜੇ ਕੱਟ ਕੇ ਗੰਜਾ ਕਰਕੇ ਤੇਰਾ ਖੋਪੜ ਖਾਪੜ ਲਾ ਦਿਆਂਗੇ ਅਸੀਂ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਜਕਰੀਆ ਖਾਨ ਇਹਦੇ ਕਿਹੜੇ ਕੇਸ, ਇਹਦੇ ਮੇਰੇ ਗੁਰੂ ਦੀ ਮੋਹਰ ਹੈ, ਅਤੇ ਜਿਹੜਾ ਤੂੰ ਕਹਿਣਾ ਕੈਂਚੀ ਨਾਲ ਮੈਂ ਕੱਟ ਦਿਆਂ ਗੰਜਾ ਕਰ ਦਿਆਂਗਾ, ਇਹ ਜ਼ੁਲਮ ਦੀ ਕੈਂਚੀ ਅਤੇ ਤੇਰੀ ਕੈਂਚੀ ਕੋਈ ਐਸੀ ਹੈ ਨਹੀਂ ਜਿਹੜਾ ਸਾਡੇ ਕੇਸ ਕੱਟ ਸਕੇ। ਰਹੀ ਗੱਲ ਜਿਹੜੀ ਮਾਰਨ ਦੀ, ਤਾਂ ਤੈਨੂੰ ਅਸੀਂ ਜੁੱਤੀ ਦੇ ਅੱਗੇ ਲਾ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਖੜਾਂਗੇ, ਉਹ ਧਰਮ ਰਾਜ ਕੋਈ ਪੇਸ਼ ਕਰਾਂਗੇ ਤੈਨੂੰ। ਫਿਰ ਜਦੋਂ ਇਹਨੇ ਖੋਪੜ ਲਾਇਆ ਭਾਈ ਤਾਰੂ ਸਿੰਘ ਜੀ ਦਾ, ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ 22-21 ਦਿਨ, ਅਤੇ ਇੱਧਰੋਂ ਇਹ ਦੁਸ਼ਟ ਨੂੰ ਬੰਨ ਪੈ ਗਿਆ ਪਿਸ਼ਾਬ ਦਾ, ਇਹਦਾ ਪਿਸ਼ਾਬ ਨਾ ਨਿਕਲੇ। ਫਿਰ ਉਸ ਵਕਤ ਜਿਹੜਾ ਹੈ ਇਹਦੇ ਸਿਰ 'ਚ ਜੁੱਤੀ ਵੱਜਿਆ ਕਰੇ ਜਦੋਂ, ਅਤੇ ਇਹਦਾ ਪਿਸ਼ਾਬ ਛੁੱਟਿਆ ਕਰੇ। ਫਿਰ ਇਹ ਜਦੋਂ ਪਿਸ਼ਾਬ ਛੁੱਟੇ ਨੂੰ ਚੈਣ ਆਵੇ, ਇਹ ਕਹਿੰਦਾ ਮੇਰੇ ਜੁੱਤੀਆਂ ਹੀ ਮਾਰੀ ਜਾਓ। ਜਕਰੀਆ ਖਾਨ ਦੇ ਸਿਰ 'ਚ ਜੁੱਤੀਆਂ ਵੱਜਦੀਆਂ ਜਾਣ, 22 ਦਿਨ ਜੁੱਤੀਆਂ ਮਾਰ ਮਾਰ ਕੇ ਇਹਦਾ ਜਿਹੜਾ ਖੋਪੜ ਡਾਇਆ ਤੋਂ ਮੁੜ ਕੇ ਇਹਦਾ ਸਿਰ ਡਾਇਆ, ਇਹਦਾ ਡਾ ਦਿੱਤਾ। ਫਿਰ ਇਹਦਾ ਇਸ ਤਰ੍ਹਾਂ ਇਹ ਤੜਫ ਤੜਫ ਜਿਹੜਾ ਸੀ ਇਹ ਮੋਇਆ ਹੋਇਆ ਜਕਰੀਆ ਖਾਨ।
ਚੌਪਈ ਕਰਮਾ ਸ਼ੀਨਾ ਸ਼ੀਨੀ ਰਹੇ।
ਇੱਧਰੋਂ ਆ ਸ਼ੀਨਾ ਪਿੰਡ, ਜਿਹੜਾ ਬੱਗੇ ਸ਼ੀਨੇ ਪਿੰਡ, ਇੱਥੋਂ ਦਾ ਕਰਮਾ ਸ਼ੀਨਾ ਇੱਕ ਜੱਟ ਹੈ ਸੀ ਬੜਾ ਦੁਸ਼ਟ।
ਬਿਦੋਸ਼ੇ ਸਿੰਘ ਨੇ ਮਾਰਤ ਵਹੇ।
ਉਹਨੇ ਬਿਦੋਸ਼ੇ ਸਿੰਘ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਆ, ਬਿਨਾਂ ਵਜ੍ਹਾ ਹੀ ਉਹਨੇ ਆ ਸ਼ੀਨਿਆਂ ਦੇ ਲਾਗੇ ਜਾ ਕੇ ਅੱਤ ਮਚਾਈ ਹੋਈ ਸੀ, ਬੜੇ ਮਾਰੇ ਸਿੰਘ।
ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ।
ਆ ਰਾਜਾ ਸਾਂਸੀ ਜਿਹੜਾ ਆਪਣੇ ਨੇੜੇ ਹੀ ਆ, ਇੱਥੇ ਜਿਹੜੇ ਰਹਿਣ ਵਾਲੇ ਸਿੰਘ ਗੁਰੂ ਦੇ ਪਿਆਰੇ ਸਿੱਖ, ਇਹਨੇ ਕਰਮਾ ਛੀਨਣੇ ਇੰਨੀ ਅੱਤ ਚੁੱਕੀ, ਬਹੁਤੇ ਸ਼ਹੀਦ ਕੀਤੇ ਆਪਣੇ ਹੱਥੀ।
ਖਾਲਸੇ ਅੱਗੇ ਭਈ ਪੁਕਾਰੇ।
ਇਹ ਰਾਜਾ ਸਾਂਸੀ ਤੇ ਹੋਰ ਨੇੜੇ ਤੇੜੇ ਦੇ ਲਾਗੋ ਲਾਗੋ ਪਿੰਡਾਂ ਦਿਆਂ ਨੇ ਖਾਲਸੇ ਅੱਗੇ ਪੁਕਾਰ ਕੀਤੀ ਵੀ ਕਰਮੇ ਛੀਨਣੇ, ਖਾਲਸਾ ਜੀ ਬਹੁਤ ਅੱਤ ਚੁੱਕੀ ਹੈ।
ਦੁਸ਼ਟ ਬਹੁਤ ਥੋਰਾ ਮਰਦਾਵਾ।
ਇਸੇ ਤਰ੍ਹਾਂ ਘਣੀਏ ਕੀ ਬਾਂਗਰ ਜਿਹੜਾ ਬਟਾਲੇ ਦੇ ਲਾਗੇ ਹੈ ਗੁਰਦਾਸਪੁਰ ਦੇ ਵਿੱਚ, ਇੱਥੋਂ ਦਾ ਸੀ ਰਾਮਾ ਰੰਧਾਵਾ। ਰੰਧਾਵਾ ਗੋਤ ਦਾ ਰਾਮਾ ਹੈ ਸੀ ਬਹੁਤ ਵੱਡਾ ਦੁਸ਼ਟ ਕੈਰੀ।
300 ਕਿਲਾ ਜਿਨ ਆਪ ਬਣਾਵਾ।
300 ਕਿਲਾ ਇਹਨੇ ਸਾਧ ਸੰਗਤ ਜੀ, ਇਹ ਜਿਹੜਾ ਰਾਮਾ ਰੰਧਾਵਾ ਸੀ ਨਾ ਪਾਪੀ, ਇਹਨੇ ਦੇ ਕਿਲਾ ਹੀ ਬਣਾਇਆ ਹੋਇਆ ਸੀ ਜਿੱਥੇ ਸਿੰਘਾਂ ਨੂੰ ਸ਼ਹੀਦ ਕਰਦਾ ਸੀ।
ਵੈ ਸਿੰਘਨ ਕੋ ਬਹੁਤ ਅਕਾਵੈ।
ਇਹਨੇ ਦੇ ਸਿੰਘਾਂ ਨੂੰ ਆ ਗੁਰਦਾਸਪੁਰ ਦੇ ਇਲਾਕੇ ਵਿੱਚ ਦੇ ਬਹੁਤ ਹੀ ਦੁਖੀ ਕੀਤਾ, ਸਿੰਘਾਂ ਨੂੰ ਪਕੜ ਪਕੜ ਕੇ ਇਹਨੇ ਚੰਡਾਲ ਚੌਂਕੜੀ ਬੰਦੇ ਰੱਖੇ ਹੋਏ ਸਨ ਆਪਣੇ ਕਿਲੇ 'ਚ ਖੜ ਖੜ ਕੇ, ਤੇ ਉੱਥੇ ਵੱਡਿਆ ਟੁੱਕਿਆ ਕਰੇ।
ਆਪੇ ਪਕੜ ਆਪ ਮਰਾਵੇ।
ਆਪੇ ਹੀ ਇਹਨੇ ਪਕੜ ਲੈਣਾ, ਆਪੇ ਹੀ ਇਹਨੇ ਮਾਰ ਲੈਣਾ, ਵੀ ਸਰਕਾਰ ਕਵੇ ਵੀ ਆ ਰਾਮਾ ਰੰਧਾਵਾ ਨਾ ਜਿਹੜਾ ਬਹੁਤ ਹੀ ਹਕੂਮਤ ਦਾ ਸਾਥੀ ਹੈ।
ਤਿੰਨਹਿ ਕਹਾਣੀ ਜਗਤ ਚਲਾਈ।
ਕਹਿੰਦੇ ਰਾਮੇ ਰੰਧਾਵੇ ਦੀ ਕਰਤੂਤ ਵੇਖ ਕੇ ਤੇ ਇਹਦੇ ਲੋਕਾਂ ਦੇ ਵਿੱਚ ਇਹ ਕਹਾਣੀ ਚੱਲ ਪਈ।
ਰਾਮੇ ਦੇਸ਼ ਨਾ ਜਾਈਓ ਭਾਈ।
ਵੀ ਉਹ ਕੀ ਕਹਾਣੀ ਚੱਲੀ, ਹੇ ਭਾਈ ਹੇ ਭਰਾਓ, ਰਾਮਾ ਜਿਹੜਾ ਨਾ ਰੰਧਾਵਾ ਇਹ ਘਣੀ ਕੀ ਬਾਂਗਰ ਦਾ ਦੁਸ਼ਟ, ਇਹਦੇ ਇਲਾਕੇ ਦੇ ਇਹਦੇ ਦੇਸ਼ ਵਿੱਚ ਨਾ ਕੋਈ ਜਾਇਓ ਨਹੀਂ ਕਿਸੇ ਨੂੰ ਛੱਡਦਾ।
ਰਾਮੇ ਦੇਸ਼ ਨਾ ਜਾਵਾਂਗੇ,
ਇਹਦੇ ਅਖਾਣ ਹੀ ਬਣ ਗਿਆ ਵੀ ਰਾਮੇ ਕੇ ਦੇਸ਼ ਨਾ ਜਾਇਓ। ਭਾਈ ਹੇ ਭਰਾਓ, ਰਾਮੇ ਦੇ ਦੇਸ਼ ਨਾ ਜਾਇਓ ਨਹੀਂ ਛੱਡਦਾ ਹੈ ਕਿਸੇ ਨੂੰ। ਅਤੇ ਇੱਧਰੋਂ ਸਿੱਖ ਜਿਹੜੇ ਵਿਚਾਰੇ ਜਿਹੜੇ ਆਮ ਸਨ, ਜਿਹੜੇ ਕੋਈ ਲੁੱਟ ਖਸੁੱਟ ਨਹੀਂ ਸੀ ਕਰਦੇ, ਕਿਉਂਕਿ ਜਿਹੜਾ ਜੰਗੀ ਖਾਲਸਾ ਉਹ ਤਾਂ ਨਹੀਂ ਇਸ ਤਰ੍ਹਾਂ ਡਰਦਾ। ਇਹ ਦੂਜੇ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖ ਉਹ ਕਹਿਣ ਲੱਗਿਆ ਦੇ ਰਾਮੇ ਦੇ ਦੇਸ਼ ਨਹੀਂ ਜਾਵਾਂਗੇ, ਜੋ ਮਰਜ਼ੀ ਹੋ ਜੇ, ਭਾਵੇਂ ਭੁੱਖੇ ਰਹਿ ਲਈਏ ਅਤੇ ਭਾਵੇਂ ਦਿਨ ਕੱਟ ਲਈਏ ਮਾੜੇ।
ਡੇਲਾ ਬਾਟਾ ਮਾਝੇ ਕੋ ਖਾਵੇਂਗੇ,
ਆ ਜਿਹੜੇ ਡੇਲੇ ਹੁੰਦੇ ਆ ਜਿਹੜੇ ਢਿਵਾਂ ਵਾਂਗ, ਇਸੇ ਤਰ੍ਹਾਂ ਜਿਹੜੇ ਪੀਲੂ ਹੈ ਵੀ ਡੇਲੇ ਪੀਲੂ ਆ ਜੰਡਾਂ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ, ਭੁੱਖੇ ਰਹਿਣਾਗੇ, ਮਾਝੇ ਨੂੰ ਛੱਡ ਕੇ ਕਿਤੇ ਹੋਰ ਕਿਸੇ ਪਾਸੇ ਨਿਕਲ ਜਾਵਾਂਗੇ, ਪਰ ਰਾਮੇ ਰੰਧਾਵੇ ਦੇ ਇਲਾਕੇ ਵਿੱਚ ਨਹੀਂ ਜਾਵਾਂਗੇ। ਬੜਾ ਕਹਿਰੀ ਦੁਸ਼ਟ ਪਾਪੀ ਬੇਗਾਨਾ ਹਰਾਮ ਖੋਰ ਹੈ। ਇਸੇ ਤਰ੍ਹਾਂ ਜੋਧਪੁਰ ਨਗਰ ਦੇ ਵਿੱਚ ਇੱਕ ਧਰਮਦਾਸ ਰਹਿੰਦਾ ਸੀ। ਆਹ ਵੇਖ ਲਓ ਜਿਨ੍ਹਾਂ ਦੇ ਨਾਮ ਆਏ, ਨਾਮ ਵੇਖ ਲਓ ਇਹਨਾਂ ਦੇ ਕੈਸੇ ਹੈ। ਅਤੇ ਇਹਦਾ ਨਾਮ ਕੀ ਸੀ? ਧਰਮਦਾਸ। ਵੀ ਮੈਂ ਧਰਮ ਦਾ ਦਾਸ ਹਾਂ, ਸੇਵਕ ਹਾਂ, ਠੇਕੇਦਾਰ ਹਾਂ। ਇਹਦਾ ਨਾਮ ਵੇਖੋ ਧਰਮਦਾਸ ਹੈ, ਪਰ ਤੂੰ ਧਰਮ ਦਾ ਦਾਸ ਕਾਹਦਾ ਹੈ? ਤੂੰ ਤਾਂ ਧਰਮ ਦਾ ਦੁਸ਼ਮਣ ਹੈ। ਇਸ ਤਰ੍ਹਾਂ ਇਹ ਧਰਮ ਦਾ ਦੁਸ਼ਮਣ ਅਧਰਮੀ, ਇਹਦਾ ਨਾਮ ਸੀ ਧਰਮਦਾਸ, ਜੋਧਪੁਰ ਦਾ ਰਹਿਣ ਵਾਲਾ।
ਕੀਨਾ ਚਹੇ ਸੋ ਸਿੰਘਣ ਨਾਸ,
ਇਹਦੇ ਦੁਸ਼ਟ ਜਿਹੜਾ ਸੀ ਇਹ ਵੀ ਇੱਕ ਚਾਹੁੰਦਾ ਸੀ ਸਿੰਘ ਕੋਈ ਛੱਡਣਾ ਨਹੀਂ, ਸਾਰਿਆਂ ਖਤਮ ਕਰ ਦੇਣੇ, ਮਲੀਆ ਮੇਟ ਕਰ ਦੇਣੇ, ਰਹਿਣ ਨਹੀਂ ਦੇਣਾ, ਕੋਈ ਪਤਾ ਨਾ ਲੱਗੇ ਵੀ ਪਿਛਲੇ ਜ਼ਮਾਨੇ ਦੇ ਵਿੱਚ ਕਿਸੇ ਸਦੀ ਦੇ ਵਿੱਚ ਸਿੰਘ ਨਾਮ ਦੀ ਕੋਈ ਗੋਤ ਜਾਤ ਵੱਸਦੀ ਸੀ।
ਮੱਸਾ ਰੰਗੜ ਰਹਿਓ ਮੰਡਿਆਲੇ,
ਇੱਧਰੋਂ ਜਿਹੜਾ ਮੱਸਾ ਰੰਗੜ ਸੀ ਆ ਮੰਡਿਆਲਾ ਪਿੰਡ ਜਿਹੜਾ ਤਰਨ ਤਾਰਨ ਦੇ ਵਿੱਚ ਆਉਂਦਾ, ਹੁਣ ਇਹ ਮੰਡਿਆਲੇ ਦੇ ਵਿੱਚ ਮੱਸਾ ਰੰਗੜ ਰਹਿੰਦਾ ਸੀ, ਬੜਾ ਕੁੱਤਾ।
ਕਰੇ ਬੇਅਦਬੀ ਆਏ ਦਰਬਾਰ ਹੈ ਨਾਲੇ,
ਇਹ ਦੁਸ਼ਟ ਕੀ ਕਰਦਾ? ਇਹ ਸਾਰੀ ਦੁਸ਼ਟ ਚੌਂਕੜੀ ਸੀ। ਹਰ ਭਗਤ ਨਿਰੰਜਣੀਆਂ, ਧਰਮਦਾਸ, ਕਰਮਾ ਸ਼ੀਨਾ, ਰਾਮਾ ਰੰਧਾਵਾ, ਇਸੇ ਤਰ੍ਹਾਂ ਮੱਸਾ ਰੰਗੜ, ਆ ਜਿਨ੍ਹਾਂ ਦੇ ਨਾਮ ਤੁਹਾਨੂੰ ਸੁਣਨਾ ਹੈ, ਇਹ ਸਾਰੀ ਦੁਸ਼ਟ ਚੌਂਕੜੀ ਇਕੱਠੀ ਰਹਿੰਦੀ ਸੀ। ਅਤੇ ਮੱਸੇ ਰੰਗੜ ਨੇ ਤਾਂ ਹੱਦ ਹੀ ਤੋੜ ਦਿੱਤੀ। ਇਹ ਸ੍ਰੀ ਹਰਿਮੰਦਰ ਸਾਹਿਬ ਏ ਮੱਸਾ ਰੰਗੜ, ਫੌਜ ਆਪਣੀ ਸਾਰੇ ਬਾਹਰ ਲਾ ਗਏ ਨਾ, ਅਤੇ ਜਿੱਥੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸਥਾਨ ਜਿਹਦੀ ਮਹਿਮਾ ਹਰਿਮੰਦਰ ਹਰ ਸਾਜਿਆ, ਡਿੱਠੇ ਸੱਬੇ ਥਾਵ ਨਹੀਂ ਤੁੱਦ ਜਿਹਾ, ਐਸਾ ਜਿਹੜਾ ਗੁਰੂ ਦਾ ਮਹਾਨ ਸਥਾਨ ਹੈ ਜਿਹਦੇ ਵਰਗਾ ਕੋਈ ਹੋਰ ਸਥਾਨ ਨਹੀਂ ਹੈ। ਇੱਥੇ ਨੇ ਦੁਸ਼ਟ ਨੇ ਆਪਣਾ ਲਾ ਕੇ ਨਾ ਆਸਣ, ਅਤੇ ਇਹ ਦੁਸ਼ਟ ਕੀ ਕਰਿਆ ਕਰੇ? ਨਾਲੇ ਪੀਆ ਕਰੇ ਹੁੱਕਾ, ਨਾਲੇ ਕੰਜਰੀ ਨਚਾਇਆ ਕਰੇ ਉਹਨੂੰ ਵੇਖਿਆ ਕਰੇ, ਨਾਲੇ ਸ਼ਰਾਬ ਦੇ ਪਿਆਲੇ ਪੀਆ ਕਰੇ, ਅਤੇ ਗੁੜ ਗੁੜ ਕਰਕੇ ਹੁੱਕਾ ਪੀਆ ਕਰੇ, ਨਾਲੇ ਪਾਨਾਂ ਦੇ ਬੀੜੇ ਚਬਾ ਚਬਾ ਕੇ ਨਾ ਜਿਵੇਂ ਕੁਕੜੀ ਬਿੱਠਾ ਮਾਰਦੀ, ਇਸ ਤਰ੍ਹਾਂ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ਨੂੰ ਇਹ ਪਿਚਕਾਰੀਆਂ ਜਿਹੜੀਆਂ ਮਾਰਿਆ ਕਰੇ। ਬੜਾ ਦੁਸ਼ਟ ਮੱਸਾ ਰੰਗੜ।
ਦੋਹਰਾ ਸਾਹਿਬ ਰਾਏ ਸੰਧੂ,
ਸੰਧੂ ਹੁਤੋ ਇੱਕ ਸੰਧੂ ਗੋਦਾ ਸਾਹਿਬ ਰਾਏ ਨਾਮ ਦਾ ਹੈ ਸੀ।
ਬਸੇ ਨਸ਼ਹਿਰੇ ਗਾਏ,
ਉਹ ਕਿੱਥੇ ਵੱਸਦਾ ਸੀ? ਨਸ਼ਹਿਰਾ ਪੰਨੂਆ ਜਿਹੜਾ ਤਰਨ ਤਾਰ ਤੋਂ ਅਗਲੇ ਬੰਨੇ ਜਾ ਕੇ ਸਰਿਆਲੀ ਨੂੰ ਜਾਈਏ, ਰਸਤੇ ਵਿੱਚ ਨਸ਼ਹਿਰਾ ਪੰਨੂਆ ਪਿੰਡ ਆਉਂਦਾ, ਇੱਥੋਂ ਦਾ ਵੱਸਦਾ ਸਾਹਿਬ ਰਾਏ। ਅਤੇ ਇਹਦਾ ਵੀ ਨਾਮ ਵੇਖ ਲਓ ਵੀ ਸਾਹਿਬ ਰਾਏ, ਰਾਏ ਨਾਮ ਰਾਜੇ ਦਾ, ਸਾਹਿਬ ਨਾਮ ਮਾਲਕ ਦਾ, ਵੀ ਮੈਂ ਮਾਲਕ ਹਾਂ, ਮੈਂ ਰਾਜਾ ਹਾਂ। ਇਹ ਨਾਮਾਂ ਦੇ ਅਰਥ ਹੈ ਵੀ ਵੇਖ ਲਓ ਨਾਮ ਕਿੱਡੇ ਕਿੱਡੇ ਵੱਡੇ, ਅਤੇ ਕੰਮ ਇਹਨਾਂ ਦੇ ਕਿਹੋ ਜਿਹੇ ਹੈ? ਕੰਮ ਕੋਈ ਬੰਦਿਆਂ ਵਾਲੇ ਨਹੀਂ। ਇਹ ਸਾਹਿਬ ਰਾਏ ਸੀ ਨਸ਼ਹਿਰੇ ਪੰਨੂਆ ਦਾ, ਜਿਹਦੀ ਪਿੱਛੇ ਕਥਾ ਆ ਚੁੱਕੀ ਇੱਕ ਵਾਰ, ਵੀ ਜਿਸ ਨੇ ਭਾਈ ਤਾਰਾ ਸਿੰਘ ਨੂੰ ਸ਼ਹੀਦ ਕਰਵਾਇਆ ਸੀ। 22 ਸਿੰਘ ਸਨ ਭਾਈ ਤਾਰਾ ਸਿੰਘ ਜੀ ਹੋਣੀ, ਆਵਾਮ ਪਿੰਡ ਜਿਹੜਾ ਡਾਲਵਾਂ ਪਿੰਡ ਹੈ ਉਹ ਪਿੰਡ ਤੋਂ ਥੋੜ੍ਹਾ ਅੱਗੇ ਜਾ ਕੇ 10 ਕਿਲੋਮੀਟਰ ਦੇ ਵਿੱਚ 'ਤੇ ਜਾ ਕੇ, ਜਿੱਥੇ ਭਾਈ ਸੁੱਖਾ ਸਿੰਘ ਦਾ ਮਾੜੋ ਕੀ ਕੰਬੀ ਕੰਬੋ ਮਾੜੀ ਕੀ ਪਿੰਡ ਹੈ ਉੱਥੋਂ ਦੇ, ਅਤੇ ਵਾਮ ਪਿੰਡ ਵਿੱਚ ਜਦੋਂ ਇਹ ਤਾਰਾ ਸਿੰਘ ਦੇ ਨਾਲ ਇਹਦਾ ਵਾਹ ਪਿਆ, ਇਹ ਕਹਿੰਦਾ ਸੀ ਨਾ, ਕਿਉਂਕਿ ਘੋੜੀਆਂ ਜਿਹੜੀਆਂ ਨਸ਼ਹਿਰੇ ਪੰਨੂਏ ਪਿੰਡ ਵਿੱਚ ਛੱਡ ਸਾੜਦਾ ਆਪਣੀਆਂ ਖੱਚਰਾਂ ਜਿਹੀਆਂ, ਉਹ ਸਿੰਘਾਂ ਦੇ ਜਿਹੜੇ 2-3 ਕਿੱਲੇ ਜ਼ਮੀਨ ਸੀ ਉਹ ਖੱਚਰਾਂ ਵੀ ਛੱਡ ਛੱਡਿਆ ਕਰਨੀਆਂ, ਉਹਨਾਂ ਖਾ ਜਾਣੀ। ਉਹਨਾਂ ਨੂੰ ਕਿਹਾ ਤੇ ਕਹਿੰਦਾ ਵੀ, ਸਿੰਘਾਂ ਨੇ ਕਿਹਾ ਵੀ ਵੇਖ ਤੂੰ ਪੈਂਚ ਹੈ, ਅਤੇ ਪੈਂਚ ਦਾ ਤਾਂ ਕੰਮ ਹੁੰਦਾ ਵੀ ਪਿੰਡ ਨੂੰ ਸੰਵਾਰਨਾ ਅਤੇ ਪਿੰਡ ਨੂੰ ਆਪਣੇ ਬੱਚਿਆਂ ਵਾਂਗ ਸਮਝਣਾ। ਇਹ ਪੈਂਚ ਚੌਧਰੀ ਦਾ ਕੰਮ ਹੁੰਦਾ ਵੀ ਇਸ ਕਰਕੇ ਤੂੰ ਆਪਣੇ ਘੋੜੀਆਂ ਬੰਨ ਲਿਆ ਕਰ। ਇਹ ਕਹਿੰਦਾ ਮੇਰੇ ਘੋੜੇ ਬੰਨਣ ਦੀ ਗੱਲ ਕਰਦੇ ਹੋ, ਆਹ ਜਿਹੜੇ ਤੁਹਾਡੇ ਦਾੜੇ ਅਤੇ ਤੁਹਾਡੇ ਸਿਰ ਦੇ ਕੇਸ ਹਨ ਲੰਮੇ ਲੰਮੇ, ਇਹਨਾਂ ਨੂੰ ਮੈਂ ਕੱਟ ਕੇ ਇਹਨਾਂ ਦੇ ਰੱਸੇ ਵੱਟ ਕੇ ਚੰਗੀ ਤਰ੍ਹਾਂ ਅਤੇ ਫਿਰ ਆਪਣੀ ਘੋੜੀ ਬੰਨ ਸਕਦਾ। ਇਸ ਤਰ੍ਹਾਂ ਸਿੰਘਾਂ ਨੂੰ ਕਵੇ, ਸਿੰਘਾਂ ਨੂੰ ਅੱਗ ਬੜੀ ਲੱਗੀ ਇਸ ਗੱਲ ਦੀ। ਸਿੰਘਾਂ ਨੇ ਫਿਰ ਝਬਾਲ ਦੇ ਸਿੰਘਾਂ ਨੂੰ ਕਿਹਾ, ਉਹ ਘੋੜੀਆਂ ਲੈ ਕੇ ਚਲ ਗਏ ਭਾਈ, ਉਹਨਾਂ ਨੇ ਵੇਚੀਆਂ ਪਟਿਆਲੇ ਦੇ ਰਾਜੇ ਨੂੰ, ਅਤੇ ਉਹ ਜਦੋਂ ਸਰਕਾਰ ਲੱਭਦੀ ਫਿਰ ਉਹ ਚਲ ਗਏ ਭਾਈ ਤਾਰਾ ਸਿੰਘ ਕੋਲ। ਪਿੱਛੇ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਉਹ ਭਾਈ ਤਾਰਾ ਸਿੰਘ ਜੀ ਕਹਿਣ ਲੱਗੇ ਵੀ ਕੋਈ ਨਹੀਂ ਸਿੰਘੋ, ਇੱਥੇ ਰਾਮ ਨਾਲ ਰੋ ਵੇਖਾਂਗੇ ਕਿਹੜਾ ਹੁੰਦਾ ਹੈ। ਇਹ ਸਾਹਿਬ ਰਾਜ ਜਦੋਂ ਉੱਥੇ ਗਿਆ, ਇਹ ਕਹਿਣ ਲੱਗਾ ਆ ਜਿਹੜੇ ਚੋਰ ਪਾਲੇ ਹੋਏ ਛੱਡ ਦੇ ਮੈਨੂੰ ਦੇ ਦੇ। ਭਾਈ ਤਾਰਾ ਸਿੰਘ ਕਹਿਣ ਲੱਗਾ, ਆਵਾਮ ਪਿੰਡ ਪੱਟੀ ਦੇ ਨੇੜੇ ਹੀ ਹੈ। ਭਾਈ ਤਾਰਾ ਸਿੰਘ ਕਹਿੰਦੇ, ਉਹ ਸਾਹਿਬ ਰਾਏ ਇੱਥੇ ਕੋਈ ਚੋਰ ਨਹੀਂ ਆਇਆ ਹੈ, ਜਿਨ੍ਹਾਂ ਨੂੰ ਤੂੰ ਚੋਰ ਕਹਿੰਦਾ ਉਹਦੇ ਪਰ ਉਪਕਾਰੀ ਚੋਰ, ਅਤੇ ਤੂੰ ਜਿਹੜਾ ਦੂਜਿਆਂ ਦੀ ਫਸਲ ਚੋਰੀ ਕਰਦਾ ਫਿਰਦਾ, ਘੋੜੀਆਂ ਛੱਡ ਛੱਡਦਾ ਹੈ। ਇਹ ਕਹਿਣ ਲੱਗਾ, ਤਾਰਾ ਸਾਹਿਬ ਜਿਹੜਾ ਤੈਨੂੰ ਹੰਕਾਰ ਹੋਇਆ ਨਾ, ਇਹ ਤੇਰਾ ਹੰਕਾਰ ਮੈਨੂੰ ਤੋੜਨਾ ਪੈਣਾ। ਆਹ ਜਿਹੜੇ ਤੁਹਾਡੇ ਸਿਰ ਦੇ ਕੇਸ ਹੈ ਨਾ, ਜਿੰਜਰ ਇਹ ਨਾ ਕੱਟੇ ਵੱਡੇ, ਉਹਨਾਂ 'ਚ ਤੁਸੀਂ ਕਮੀਨੀ ਜਾਤ ਹੋ, ਤੁਸੀਂ ਹਟਣ ਵਾਲੇ ਨਹੀਂ ਹੋ। ਜਦੋਂ ਇਸ ਤਰ੍ਹਾਂ ਭਾਈ ਤਾਰਾ ਸਿੰਘ ਨੂੰ ਬੋਲਿਆ, ਜਦੋਂ ਫੜ ਕੇ ਮੋਹਰਾਂ ਥੱਲੇ ਸੁੱਟ ਕੇ ਇਹਨੂੰ ਚੰਗਾ ਜਿਹੜਾ ਜੂਤ ਵਾਇਆ ਇਹਨੂੰ, ਇਹਨੂੰ ਫਿਰ ਡਾਂਗ ਜਦੋਂ ਫੇਰੀ ਇਹਨੂੰ, ਅਤੇ ਫਿਰ ਇਹ ਚੀਕਾਂ ਮਾਰਦਾ ਭੱਜਿਆ ਪੱਟੀਆਂ ਨੂੰ, ਪੱਟੀ ਦੇ ਹਾਕਮ ਨੂੰ ਲੈ ਗਿਆ। ਜਦੋਂ ਉਹਨਾਂ ਦਾ ਮੂੰਹ ਭੰਨਿਆ ਫਿਰ ਗਏ ਲਾਹੌਰ, ਲਾਹੌਰੋਂ 2200 ਜਣਾ ਇਕੱਠਾ ਕਰਕੇ ਫਿਰ ਆ ਕੇ ਭਾਈ ਤਾਰਾ ਸਿੰਘ ਨਾਲ ਜਿਹੜੀ ਜੰਗ ਹੋਈ, 22 ਸਿੰਘ ਸਨ ਭਾਈ ਤਾਰਾ ਸਿੰਘ ਹੋਣੀ, ਇੱਧਰੋਂ ਇਹ 2200 ਜਾਣਾ, ਸਿੰਘਾਂ ਦੀ ਜਿਹੜੀ ਜਿੱਤ ਹੋਈ ਅਤੇ ਉਦੋਂ ਭਾਈ ਤਾਰਾ ਸਿੰਘ ਹੋਣੀ ਸ਼ਹੀਦ ਹੋਏ। ਇਹ ਉਹ ਸਾਹਿਬ ਰਾਏ ਹੈ ਜਿਹਦਾ ਭਾਈ ਤਾਰਾ ਸਿੰਘ ਜਿਹਨਾਂ ਵਾਹ ਪਿਆ ਸੀ ਨਸ਼ਹਿਰੇ ਪੰਨੂਏ ਦਾ। ਫੜ ਫੜ ਸਿੰਘਾਂ ਨੂੰ ਕਹਿੰਦੇ ਕੱਟਦਾ ਵੱਢਦਾ ਸੀ ਦੁਸ਼ਟ,
ਸਿਰ ਦੇ ਲਾਹੌਰ ਪਹੁੰਚਾਏ,
ਤੇ ਸਿੰਘਾਂ ਦਾ ਸਿਰ ਵੱਢ ਕੇ ਤੇ ਇਹਨੇ ਲਾਹੌਰ ਪਹੁੰਚਾਉਣਾ, ਇਹਨੇ ਖੁਸ਼ੀ ਲੈਣੀ ਉਹਨਾਂ ਦੀ ਤੁਰਕਾ ਦੀ, ਵੀ ਆਖਣਗੇ ਵੀ ਬੜਾ ਪ੍ਰੇਮੀ ਹੈ ਸਾਡਾ ਇਹ। ਭਾਈ ਤਾਰੂ ਸਿੰਘ ਦੀ ਚੁਗਲੀ ਖਾਧੀ, ਚੁਗਲੀ ਖਾਧੀ ਮਤਲਬ ਚੁਗਲੀ ਕੀਤੀ ਜਗਰੀਆ ਖਾਨ ਨੂੰ। ਤੇ ਭਾਈ ਤਾਰੂ ਸਿੰਘ ਜੀ ਦੇ ਉਹ ਮਹਾਨ ਸਿੰਘ ਸਨ ਜਿਨ੍ਹਾਂ ਦਾ ਦਿਲ ਯਾਰ ਬੰਨੀ ਹੱਥ ਕਾਰ ਬੰਨੀ, ਵੀ ਦਿਲ ਉਹ ਯਾਰ ਸੁਣ ਯਾਰ ਹਮਾਰੇ ਸੱਜਣ ਇਹ ਕਰੋ ਬੇਨਤੀ ਆ। ਉਹਨਾਂ ਦਾ ਪ੍ਰੇਮਾ ਭਗਤੀ ਦੇ ਰੰਗ ਜਿਹੜਾ ਚੜ੍ਹਿਆ ਹੋਇਆ ਸੀ, ਮਨ ਰੱਬ ਦੇ ਨਾਲ ਜੁੜਿਆ ਸੀ ਭਾਈ ਤਾਰੂ ਸਿੰਘ ਦਾ, ਹੱਥ ਜਿਹੜੇ ਉਹ ਦੁਨਿਆਵੀ ਕੰਮ ਕਰਦੇ ਸਨ, ਉਹ ਸੇਵਾ ਗੁਰੂ ਦੀ ਕਰਦੇ ਨਾਲੇ ਅਤੇ ਨਾਲੇ ਆਪਣੇ ਘਰ ਦਾ ਕੰਮ ਕਰਨਾ, ਇਸ ਤਰ੍ਹਾਂ ਬੜੇ ਪ੍ਰੇਮੀ ਸਨ ਭਾਈ ਤਾਰੂ ਸਿੰਘ ਜੀ। ਉਹਨਾਂ ਦੀ ਇਹਨਾਂ ਨੇ ਚੁਗਲੀ ਕੀਤੀ ਸੀ ਇਹ ਦੁਸ਼ਟ ਚੌਂਕੜੀ
ਨੇ।
ਇਹਨੇ ਜਦੋਂ ਭਾਈ ਤਾਰੂ ਸਿੰਘ ਨੂੰ ਵੇਖ ਕੇ, ਉਹਨਾਂ ਦਾ ਪ੍ਰਚਾਰ ਵੇਖ ਕੇ, ਸਿੰਘ ਲੋਕ ਬੜੇ ਸਿਦਕੀ ਹੁੰਦੇ ਜਾਣ, ਸੁਣ ਸੁਣ ਕੇ ਸਿੱਖੀ ਵਿੱਚ ਆਉਂਦੇ ਜਾਣ, ਵੀ ਭਾਈ ਤਾਰੂ ਸਿੰਘ ਨੇ ਕਹਿਣਾ ਭਾਈ ਸਿੱਖੀ ਬੜੀ ਤਿੱਖੀ ਹੈ, ਖੰਡੇ ਨਾਲੋਂ ਤਿੱਖੀ ਹੈ, ਵਾਲ ਤੋਂ ਨਾਲੋਂ ਨਿੱਕੀ ਹੈ, ਗੁਰੂ ਦੀ ਸਿੱਖੀ ਬੜੀ ਮਹਾਨ ਹੈ। ਲੋਕਾਂ ਨੇ ਸੁਣ ਸੁਣ ਕੇ ਸਿਦਕੀ ਹੋਣਾ, ਇਹ ਚੁਗਲੀ ਮਾਰੀ ਜਿਸ ਕਰਕੇ ਫੌਜ ਚੜਾ ਕੇ ਲੈ ਕੇ ਆਏ
ਤੁਰਕਣ ਸੋ ਲਿਓ ਗਹਾਏ,
ਤੇ ਤੁਰਕਾਂ ਦੀ ਫੌਜ ਲਿਆ ਕਰਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਹਨਾਂ ਹਰਾਮ ਖੁਰਾਂ ਨੇ।
ਲਾਹੌਰ ਮੱਧ ਸੋ ਦਿਓ ਪਹੁੰਚਾਏ,
ਤੇ ਲਾਹੌਰ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪਹੁੰਚਾ ਦਿੱਤਾ। ਇਸ ਤਰ੍ਹਾਂ ਇਹ ਦੁਸ਼ਟ ਲੋਕਾਂ ਨੇ ਅੱਗੇ ਸਾਖੀ ਸਾਰੀ ਆਏ ਜਾਣੀ ਹੈ। ਇਹਨਾਂ ਨੇ ਸਾਧ ਸੰਗ ਜੀ ਸਿੰਘਾਂ ਦਾ ਬੜਾ ਘਾਤ ਕਰਵਾਇਆ, ਜਗਰੀਆ ਖਾਂ ਦੇ ਬਹੁਤ ਹੀ ਸਮਝ ਲਓ ਵੱਡੇ ਟੌਡ ਸਨ ਇਹ 6-7 ਜਾਣੇ ਪੰਜਾਬ ਦੇ ਵਿੱਚ ਮਾਝੇ 'ਚ ਰਹਿਣ ਵਾਲੇ। ਇਸ ਕਰਕੇ ਇਹਨਾਂ ਨੂੰ ਤਾਂ ਜਿਹੜਾ ਸੀ ਇਹਨਾਂ ਨੇ ਆਪਣੀ ਕੀਤੀ ਦਾ ਫਲ ਕੀ ਪਾਉਣਾ ਸੀ। ਇਹਨਾਂ ਨੇ ਸਿੰਘਾਂ ਨੂੰ ਬਹੁਤ ਸਾਧ ਸੰਗ ਜੀ ਸ਼ਹੀਦ ਕਰਾਇਆ, ਅਤੇ ਸਿੰਘਾਂ ਨੇ ਵੀ ਗੁਰੂ ਦੀ ਸਿੱਖੀ ਨਾ ਛੱਡੀ, ਸਮਾਂ ਆਪਣਾ ਮਾੜਾ ਕੱਟ ਲਿਆ, ਭੁੱਖੇ ਰਹਿ ਕੇ ਖੜਿਆਂ ਖੜਿਆਂ ਸੌਂ ਕੇ ਘੋੜੇ ਦਾ ਜਿਹੜਾ ਸੀ ਸਾਧ ਸਿੰਘ ਜੀ ਘੋੜੇ ਦੀ ਕਾਠੀ ਦੇ ਜਿਹੜਾ ਪਲੰਗ ਬਣਾਇਆ ਸੀ ਹੋਇਆ ਸੀ ਉੱਥੇ ਸੌਂ ਜਾਂਦੇ ਸਨ, ਅਤੇ ਤੇੜ ਕਛਹਿਰਾ ਹੋਣਾ, ਇੱਕ ਜੰਗ ਜਾਂ ਇੱਕ ਸਿਰ ਪਟਕਾ, ਭੂਰੇ ਕਾਤੀ ਬਾਣਾ ਜਟਕਾ, ਇਹਨਾਂ ਦਾ ਸਿੰਘਾਂ ਦੇ ਸਰੀਰ ਉੱਤੇ ਪੂਰਾ ਕੱਪੜਾ ਨਾ ਹੋਣਾ ਪਰ ਜਿਹੜਾ ਹੈ ਗੋਡੇ ਤੱਕ ਇਸ਼ਾਰਾ ਹੋਣਾ, ਇਸੇ ਤਰ੍ਹਾਂ ਸਿਰ 'ਤੇ ਪਟਕਾ ਹੋਣਾ, ਪਰ ਸਿਦਕ ਦੇ ਬੇੜੇ ਪਾਰ ਹੈ, ਸਿਦਕ ਸਿੱਖਾਂ ਨੇ ਕੀਤਾ। ਅਤੇ ਉਹ ਵਾਹਿਗੁਰੂ ਦਾ ਨਾਮ ਜਪਦੇ ਹੋਏ ਜੇ ਕਦੇ ਕੋਈ ਚੀਜ਼ ਕੋਈ ਦੁਸ਼ਟਾਂ ਦੀ ਲੁੱਟਣੀ ਤਾਂ ਵੰਡ ਵਰਤ ਕੇ ਖਾਣੀ, ਪਰ ਸਿੰਘਾਂ ਨੇ ਸਿੱਖੀ ਨਹੀਂ ਛੱਡੀ। ਅੱਜ ਸਾਡੇ ਵਾਂਗ ਉਹਨਾਂ ਦਾ ਸੁਭਾਅ ਨਹੀਂ ਸੀ, ਸਾਨੂੰ ਸਭ ਕੁਝ ਪ੍ਰਾਪਤ ਹੈ, ਪਰ ਸਾਨੂੰ ਕੋਈ ਸਿੱਖੀ ਦਾ ਮਤਲਬ ਨਹੀਂ ਹੈ। ਜਿਹੜੇ ਮਰਦ ਜਾਤ ਉਹਨਾਂ ਦੇ ਵਿਗੜਨਾ ਵਿਗੜਨਾ ਹੈ, ਹੁਣ ਤਾਂ ਇਸਤਰੀ ਜਾਤ ਜਿਹੜੀ ਹੈ ਉਹ ਵੀ ਸਾਧ ਸੰਗਤ ਜੀ ਉਹ ਵੀ ਨਹੀਂ, ਉਹ ਗੱਲ ਰਹਿ ਗਈ। ਕਹਿਣ ਦਾ ਮਤਲਬ ਕਿਸੇ ਦੀ ਨਿੰਦਿਆ ਨਹੀਂ ਹੈ, ਵੀ ਜਿੱਥੇ ਮਰਦ ਨੇ ਵਿਗੜਨਾ ਹੈ ਉੱਥੇ ਔਰਤ ਜਾਤ ਵੀ ਨਾਲ ਹੀ ਉਹੋ ਜਿਹੇ ਸੁਭਾਅ ਬਣ ਗਿਆ ਹੈ। ਇਹ ਕਲਯੁੱਗ ਦਾ ਭਿਆਨਕ ਪੈਰਾ ਹੈ, ਇਹ ਤਾਂ ਹੁਣ ਪਰਮੇਸ਼ਰ ਹੀ ਕਿਰਪਾ ਕਰੇਗਾ ਅਤੇ ਕਲਯੁੱਗ ਦਾ ਜਿਹੜਾ ਪੈਰਾ ਹਟੇਗਾ। ਗੁਰੂ ਦੀ ਕਿਰਪਾ ਨਾਲ ਕਲਯੁੱਗ ਦੇ ਵਿੱਚ ਵੀ ਜਿਹੜੇ ਜਿਨ੍ਹਾਂ ਦੀ ਕਿਰਪਾ ਗੁਰੂ ਦੀ ਸੰਗਤ ਕਰਦੇ, ਸੇਵਾ ਕਰਦੇ, ਸਿਮਰਨ ਕਰਦੇ, ਉਹਨਾਂ ਦਾ ਗੁਰੂ ਜੀ ਨੇ ਬਚ ਬਚਾ ਜਿਹੜਾ ਬਚਾਇਆ ਹੈ, ਬਣਾਇਆ ਹੈ। ਅਤੇ ਇਹ ਜਿਹੜਾ ਮਨ ਚੰਚਲ ਹੈ, ਇਹਦੇ ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਕਥਾ ਸਰਵਣ ਕਰਕੇ, ਗੁਰੂ ਦੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਭਗਤੀ ਕਰਕੇ ਜਿਹੜਾ ਮਨ ਜਿਹੜਾ ਸਾਧ ਸੰਗਤ ਜੀ ਠੀਕ ਹੁੰਦਾ ਹੈ, ਇਹ ਟਿਕਾਣੇ ਵਿੱਚ ਆਉਂਦਾ ਹੈ। ਨਹੀਂ ਤਾਂ ਮਨ ਚੰਚਲ ਚਤਰਾਈ ਕਿੰਨੇ ਨਾ ਪਾਇਆ, ਚਤਰਾਈ ਨਾਲ ਨਾ ਰੱਬ ਨੂੰ ਕਿਸੇ ਨੇ ਪਾਇਆ, ਨਾ ਕਿਸੇ ਨੂੰ ਖਰੀਦ ਹੀ ਸਕਿਆ ਹੈ ਕੋਈ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪ੍ਰਸੰਗ ਇੱਥੇ ਸਮਾਪਤ ਹੋ ਗਿਆ, ਸਮੇਂ ਦੀ ਸਮਾਪਤੀ ਹੈ। ਜਿਹੜੀ ਆਉਣ ਵਾਲੀ ਕਥਾ ਆਵੋ ਜੀ, ਆਉਣ ਵਾਲੇ ਦੀਵਾਨਾਂ ਦੀ ਸਰਵਣ ਕਰਨਾ, ਹੁਣ ਇੱਥੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾਰ ਹੈ, ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੇ ਖਿਮਾ ਵਿਚਾਰਾਂ ਦੀ, ਇੱਥੇ ਸਮਾਪਤ ਕਰੀਏ।
ਚੌਪਈ ਤਾਰੂ ਸਿੰਘ ਪਰ ਚੁਗਲੀ ਖਾਈ, ਤੁਰਕਣ ਕੀ ਉਹਨੇ ਫੌਜ ਮੰਗਾਈ, ਆਏ ਤੁਰਕਣ ਸੋ ਲਿਓ ਗਹਾਏ,
ਲਾਹੌਰ ਮੱਧ ਸੋ ਦਿਓ ਪਚਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਬਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਕਥਾ ਲਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।